ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਕਸ਼ਦੀਪ ਫੇਰੀ ਦੇ ਹਮਲੇ ਨਾਲ ਐਕਸ ਤੇ ਇਕ ਪੋਸਟ ਵਿਚ ਸ੍ਰੀ ਮੋਦੀ ਦੀ ਇਸ ਫੇਰੀ ਨੂੰ ਭਾਰਤ ਸਰਕਾਰ ਵੱਲੋਂ ਲਕਸ਼ਦੀਪ ਨੂੰ ਮਾਲਦੀਵ ਦੇ ਬਦਲਵੇਂ ਸੈਰ ਸਪਾਟਾ ਕੇਂਦਰ ਵਜੋਂ ਪੇਸ਼ ਕਰਨ ਦੀ ਕਰਾਰ ਦਿੱਤਾ ਸੀ। ਮਾਲਦੀਵ ਦੇ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਯੂਥ ਮਿਨਿਸਟਰੀ, ਜਿਨ੍ਹਾਂ ਵਿਚ ਤਿੰਨ ਉਪ ਮੰਤਰੀਆਂ ਨੂੰ ਮੁਅੱਤਲ ਕੀਤਾ ਗਿਆ, ਉਨ੍ਹਾਂ ਵਿਚ ਮਾਲਸ਼ਾ ਸ਼ਰੀਫ, ਮਰੀਅਮ ਸ਼ਿਓਨਾ ਤੇ ਅਬਦੁੱਲਾ ਮਹਿਜੂਮ ਮਾਜਿਦ ਸ਼ਾਮਲ ਹਨ। ਨਵੀਂ ਦਿੱਲੀ ਵਿਚ ਅਧਿਕਾਰਤ ਸੂਤਰਾਂ ਨੇ ਕਿਹਾ ਹੈ ਕਿ ਮਾਲੇ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਮਾਲਦੀਵ ਦੇ ਵਿਦੇਸ਼ ਮੰਤਰਾਲੇ ਕੋਲ ਇਹ ਮਾਮਲਾ ਸਖ਼ਤੀ ਨਾਲ ਰੱਖਿਆ ਹੈ। ਦੋਵਾਂ ਮੁਲਕਾਂ ਵਿਚਾਲੇ ਛੇੜੇ ਵਿਵਾਦ ਦਰਮਿਆਨ ਮਾਲੇ ਵਿਚ ਭਾਰਤ ਦੇ ਹਾਈ ਕਮਿਸ਼ਨ ਮਨੂ ਮੁਹਾਵਰ ਨੇ ਅੱਜ ਮਾਲਦੀਵ ਦੇ ਸੀਨੀਅਰ ਕੂਟਨੀਤਿਕ ਨਾਲ ਬੈਠਕ ਕੀਤੀ। ਮਾਲਦੀਵ ਵਿਚ ਭਾਰਤੀ ਹਾਈ ਕਮਿਸ਼ਨ ਨੇ ਐਕਸ ਤੇ ਕਿਹਾ ਕਿ ਹਾਈ ਕਮਿਸ਼ਨ ਮਨੂ ਮੁਹਾਵਰ ਨੇ ਵਿਦੇਸ਼ ਮੰਤਰਾਲੇ ਰਾਜਦੂਤ ਡਾਕਟਰ ਅਲੀ ਨਸੀਰ ਮੁਹੰਮਦ ਨਾਲ ਬੈਠਕ ਕਰਕੇ ਦੁਵੱਲੇ ਮੁੱਦਿਆਂ ਤੇ ਚਰਚਾ ਕੀਤੀ। ਮੰਤਰਾਲੇ ਦੀ ਉਪਰੋਕਤ ਟਿੱਪਣੀਆਂ ਮਗਰੋਂ ਭਾਰਤ ਵਿਚ ਕਈ ਫਿਲਮੀ ਹਸਤੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਮਾਲਦੀਵ ਜਾਣ ਦੀ ਥਾਂ ਘਰੇਲੂ ਸੈਰ ਸਪਾਟਾ ਟਿਕਾਣੇ ਨੂੰ ਤਰਜੀਹ ਦੇਣ। ਪ੍ਰਧਾਨ ਮੰਤਰੀ ਮੋਦੀ ਖਿਲਾਫ ਅਪਮਾਨਜਨਕ ਟਿੱਪਣੀਆਂ ਦੇ ਰੋਸ ਵਜੋਂ ਕੁਝ ਭਾਰਤੀਆਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਮਾਲਦੀਵ ਦੀ ਆਪਣੀ ਤਜਵੀਜ਼ਤ ਫੇਰੀ ਦਾ ਪ੍ਰੋਗਰਾਮ ਰੱਦ ਕੀਤੇ ਜਾਣ ਦਾ ਦਾਅਵਾ ਕੀਤਾ ਸੀ। ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਜਮਹੂਰੀ ਢੰਗ ਤੋਂ ਪੂਰੀ ਜਿੰਮੇਦਾਰੀ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ। ਉਥੋਂ ਦੇ ਸਾਰੇ ਆਗੂਆਂ ਨੇ ਮੋਦੀ ਖਿਲਾਫ ਕੀਤੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ ਸੀ। ਖਾਲਿਸਤਾਨੀ ਕੱਟੜਵਾਦੀ ਗੁਰਪਤਵੰਤ ਸਿੰਘ ਪੰਨੂ ਨੇ 22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਅਯੋਧਿਆ ਤੱਕ ਹਵਾਈ ਅੱਡੇ ਬੰਦ ਕਰਨ ਦਾ ਸੱਦਾ ਦਿੱਤਾ ਹੈ। ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਨੇ ਭਾਰਤ ਦੇ ਮੁਸਲਮਾਨਾਂ ਨੂੰ ਸਮਾਰੋਹ ਦੇ ਵਿਰੋਧ ਦਾ ਸੱਦਾ ਵੀ ਦਿੱਤਾ ਹੈ ਕਿ ਉਹ ਭਾਰਤ ਦੇ ਵੱਖ ਉਰਦੂ ਸਥਾਨ ਬਣਾਉਣ। ਸੋਮਵਾਰ ਨੂੰ ਰਿਲੀਜ਼ ਕੀਤੇ ਨਵੇਂ ਵੀਡੀਓ ਸੁਨੇਹੇ ਵਿਚ ਪੰਨੂ ਨੇ ਕਿਹਾ ਕਿ ਇਹ ਸਮਾਗਮ ਦਾ ਅਸਰ ਆਲਮੀ ਪੱਧਰ ਉੱਤੇ ਪਵੇਗਾ, ਹਰ ਮੁਸਲਮਾਨ ਰੋਸ ਜ਼ਾਹਰ ਕਰੇ। ਅਯੋਧਿਆ ਵਿਚ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਹਨ। ਅਮਰੀਕਾ ਦੇ ਟੈਕਸਾਸ ਸੂਬੇ ਦੇ ਫੋਰਟ ਵਰਥ ਵਿਚਾਲੇ ਇਤਿਹਾਸਿਕ ਹੋਟਲ ਵਿਚ ਅੱਜ ਧਮਾਕੇ ਵਿਚ 21 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਧਮਾਕੇ ਕਾਰਨ 20 ਮੰਜ਼ਿਲਾ ਹੋਟਲ ਦੇ ਦਰਵਾਜ਼ੇ ਅਤੇ ਕੰਧਾਂ ਦਾ ਪੂਰਾ ਹਿੱਸਾ ਸੜਕ ਤੇ ਡਿੱਗ ਗਿਆ। ਇਸ ਦੇ ਨਾਲ ਹੀ ਬਚਾਅ ਦਲ ਦੇ ਬੇਸਮੈਂਟ ਚ ਕਈ ਲੋਕਾਂ ਨੂੰ ਫਸੇ ਹੋਏ ਦੇਖਿਆ। ਜਦੋਂ ਧਮਾਕਾ ਹੋਇਆ ਤਾਂ ਸੈਡਮੈਨ ਸਿਗਨੇਚਰ ਹੋਟਲ ਦੇ 2 ਦਰਜਨ ਤੋਂ ਵੱਧ ਕਮਰੇ ਮਹਿਮਾਨਾਂ ਨਾਲ ਭਰੇ ਸਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਧਮਾਕਾ ਗੈਸ ਲੀਕ ਹੋਣ ਕਾਰਨ ਹੋਇਆ ਅਤੇ ਹੋਟਲ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਹੈ। ਅਵਾਮੀ ਲੀਗ ਦੀ ਹੁੰਜਾ ਫੇਰੂ ਜਿੱਤ ਮਗਰੋਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਲਗਾਤਾਰ 4ਵੀਂ ਵਾਰ ਪ੍ਰਧਾਨ ਮੰਤਰੀ ਬਣਨ ਤੈਅ ਹੈ। ਅੱਜ 5ਵੀਂ ਵਾਰ ਇਸ ਅਹੁਦੇ ਤੇ ਬੈਠਣਗੇ। 2/3 ਤੋਂ ਵੱਧ ਸੀਟਾਂ ਜਿੱਤਣ ਕਾਰਨ ਸ਼ੇਖ ਹਸੀਨਾ ਬੰਗਲਾਦੇਸ਼ ਦੀ ਆਜ਼ਾਦੀ ਮਗਰੋਂ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਅਹੁਦੇ ਤੇ ਰਹਿਣ ਵਾਲੀ ਆਗੂ ਬਣ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਤੇ ਸ਼ੇਖ ਹਸੀਨਾ ਨੂੰ ਵਧਾਈ ਦਿੱਤੀ। ਹਸੀਨਾ ਦੀ ਪਾਰਟੀ ਨੇ 299 ਤੋਂ 223 ਸੀਟਾਂ ਜਿੱਤੀਆਂ ਸਨ, ਜਦਕਿ 1 ਸੀਟ ਤੇ ਉਮੀਦਵਾਰ ਦੀ ਮੌਤ ਹੋਣ ਕਾਰਨ ਉੱਥੇ ਬਾਅਦ ਚ ਚੋਣ ਕਰਵਾਈ ਜਾਵੇਗੀ। ਸੰਸਦ ਚ ਮੁੱਖ ਵਿਰੋਧੀ ਧਿਰ ਜਾਤੀਆਂ ਪਾਰਟੀਆਂ ਨੂੰ 11, ਬੰਗਲਾਦੇਸ਼ ਕਲਿਆਣ ਪਾਰਟੀ, ਜਾਤੀਆ ਸਮਾਜਤਾਂਤਰਿਕ ਦਲ ਅਤੇ ਵਰਕਸ ਪਾਰਟੀ ਆਫ ਬੰਗਲਾਦੇਸ਼ ਨੂੰ 1 ਸੀਟਾਂ ਮਿਲੀਆਂ ਹਨ, ਜਦਕਿ 62 ਸੀਟਾਂ ਦੇ ਆਜ਼ਾਦ ਉਮੀਦਵਾਰ ਜੇਤੂ ਰਹੇ। ਅਵਾਮੀ ਲੀਗ ਦੇ ਜਨਰਲ ਸਕੱਤਰ ਅਬਦੁਲ ਕਾਦਿਰ ਨੇ ਦਾਅਵਾ ਕੀਤਾ ਕਿ ਲੋਕਾਂ ਨੇ BNP ਅਤੇ ਜਮਾਤ ਏ ਇਸਲਾਮੀ ਨੂੰ ਨਕਾਰ ਦਿੱਤਾ ਹੈ। ਸ਼ੇਖ ਹਸੀਨਾ ਨੇ ਕਿਹਾ ਕਿ ਉਹ ਮੁਲਕ ਦੇ ਲੋਕਾਂ ਦਾ ਧਿਆਨ ਇੱਕ ਮਾਂ ਵਾਂਗ ਰੱਖਦੀ ਹੈ। ਚੋਣਾਂ ਜਿੱਤਣ ਮਗਰੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਦੇਸ਼ ਚਲਾਉਂਦੇ ਹੋ ਤਾਂ ਇਹ ਸੋਚਣਾ ਚਾਹੀਦਾ ਹੈ ਕਿ ਤੁਸੀਂ ਮਰਦ ਹੋ ਜਾਂ ਔਰਤ। ਉਨ੍ਹਾਂ ਦੀ ਤੁਲਨਾ ਸਾਬਕਾ ਪ੍ਰਧਾਨ ਮੰਤਰੀਆਂ ਇੰਦਰਾ ਗਾਂਧੀ, ਸਿਰਮਾਵੋ ਭੰਡਾਰ ਨਾਇਕ ਅਤੇ ਗੋਲਡਾ ਮਾਇਰ ਨਾਲ ਕੀਤੇ ਜਾਣ ਤੇ ਹਸੀਨਾ ਨੇ ਕਿਹਾ ਕਿ ਉਹ ਮਹਾਨ ਇਸਤਰੀਆਂ ਹਨ ਪਰ ਮੈਂ ਨਹੀਂ, ਮੈਂ ਇੱਕ ਸਧਾਰਨ ਅਤੇ ਆਮ ਇਨਸਾਨ ਹਾਂ। ਲੋਕ ਮੈਨੂੰ ਵਾਰ ਵਾਰ ਸਨੇਹ ਅਤੇ ਮੌਕਾ ਦੇ ਰਹੇ ਹਨ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਸੁਪਰੀਮ ਕੋਰਟ ਨੇ ਸੰਸਦ ਮੈਂਬਰਾਂ ਦੇ ਮਾਮਲੇ 'ਚ ਕੀਤਾ ਫੈਸਲਾ। ਇਜ਼ਰਾਈਲੀ ਹਮਲੇ 'ਚ ਹਿਜ਼ਬੁਲ ਦਾ ਸੀਨੀਅਰ ਕਮਾਂਡਰ ਹਲਾਕ। ਪਾਕਿਸਤਾਨ ਬੰਬ ਧਮਾਕੇ ਵਿੱਚ 6 ਪੁਲਿਸ ਮੁਲਾਜ਼ਮ ਹਲਾਕ। ਵਿਕਟੋਰੀਆ ਸੂਬੇ 'ਚ ਆਏ ਹੜ੍ਹਾਂ ਕਾਰਨ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ। ਬਿਲਕਿਸ ਕੇਸ 'ਚ 11 ਦੋਸ਼ੀਆਂ ਦੀ ਸਜ਼ਾ ਮੁਆਫ਼ੀ ਸੁਪਰੀਮ ਕੋਰਟ ਵੱਲੋਂ ਰੱਦ। ਅਪਮਾਨਜਨਕ ਟਿੱਪਣੀਆਂ ਮਾਮਲੇ 'ਚ ਮਾਲਦੀਵ ਦਾ ਸਫੀਰ ਤਲਬ। ਪੰਨੂ ਨੇ ਅੰਮ੍ਰਿਤਸਰ ਤੋਂ ਅਯੋਧਿਆ ਤੱਕ ਹਵਾਈ ਅੱਡੇ ਬੰਦ ਕਰਨ ਦਾ ਦਿੱਤਾ ਸੱਦਾ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
This is Radio 770 AM. The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com. QTL, ਬਿਕੋਜ਼ ਵੀ ਕੇਅਰ।
Quick Truck Lube! ਕਿਉਂਕਿ ਸਰਦੀ ਗਰਮੀ ਬਿਜਲੀ ਬੰਦ ਜਾਂ ਫਿਰ ਸੈਲਾਬ ਦੀ ਐਮਰਜੈਂਸੀ ਜੋ ਹੈ ਮਸਲੇ ਤੇ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਨੇ। ਸਿਟੀ ਆਫ ਬ੍ਰੈਂਪਟਨ ਦਾ ਐਮਰਜੈਂਸੀ ਮੈਨੇਜਮੈਂਟ ਆਫਿਸ ਸ਼ਹਿਰੀਆਂ ਨੂੰ ਇਹੋ ਜਿਹੇ ਮਸਲਿਆਂ ਨਾਲ ਨਿਬੜਨ ਲਈ ਤਰਬੀਅਤ ਦਿੰਦਾ ਹੈ। ਜਦੋਂ ਵੀ ਲੋੜ ਹੋਵੇ ਅਸੀਂ ਤੁਹਾਨੂੰ ਤੇ ਤੁਹਾਡੇ ਟੱਬਰ ਨੂੰ ਚੰਗੀ ਤੇ ਸੌਖੀ ਵੱਲ ਦਿੰਦੇ ਹਾਂ ਤਾਂ ਕਿ ਤੁਸੀਂ ਕਿਸੇ ਵੀ ਐਮਰਜੈਂਸੀ ਨੂੰ ਚੌਖੇ ਇਤਮਾਦ ਨਾਲ ਨੰਗਾ ਸਕੋ। ਤੁਸੀਂ ਸਾਨੂੰ ਕਮਿਊਨਿਟੀ ਵਿੱਚ ਕੰਮ ਕਰਦਾ ਵੇਖ ਸਕਦੇ ਹੋ। ਐਮਰਜੈਂਸੀ ਨੂੰ ਕਿਵੇਂ ਵੇਖਣਾ ਹੈ, ਕਿਸ ਚੀਜ਼ ਦੀ ਲੋੜ ਪੈ ਸਕਦੀ ਹੈ ਤੇ ਕਿਸ ਵੇਲੇ ਕੀ ਕਰਨਾ ਚਾਹੀਦਾ ਹੈ, ਇਹ ਸਭ ਦੀ ਜਾਣਕਾਰੀ ਲਈ ਵਿਜ਼ਿਟ ਕਰੋ brampton.ca/prepared।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਟ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
ਸਰਦੀਆਂ ਤੇ ਬਰਫ਼ਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫ਼ਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋਅ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ 9058747171।
The Singhs are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
More alterations.
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
And more drama that will have you in stitches.
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
Bollywood new season Sunday, watch free on CBC Gem.
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ਐਂਬੀਸ਼ਨਸ ਮੇਡ ਰੀਅਲ।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ ਤੁਹਾਡੇ ਚੇਤੇ ਕਰਵਾ ਦਈਏ, 416-620-1778। ਇਹ ਸ਼ੋਅ ਸੋਮਵਾਰ ਤੋਂ ਸ਼ੁੱਕਰਵਾਰ ਮੰਡੇ ਟੂ ਫਰਾਈਡੇ ਰੋਜ਼ ਸਵੇਰੇ 7 ਵਜੇ ਤੋਂ 9 ਵਜੇ ਤੱਕ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਵੱਖ ਵੱਖ ਤਰ੍ਹਾਂ ਦੇ ਵਿਚਾਰ ਐਕਸਪਰਟਸ ਨੂੰ ਅਸੀਂ ਲੈ ਕੇ ਆਉਂਦੇ ਹਾਂ ਤੇ ਤੁਸੀਂ ਵੀ ਆਪਣੀ ਰਾਏ ਸਾਡੇ ਨਾਲ ਇਸ ਪ੍ਰੋਗਰਾਮ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ। ਹੁਣ ਇਸੇ ਵਿੱਚ ਅਸੀਂ ਕੈਲਗਰੀ ਤੋਂ ਸਿੱਖ ਵਿਰਸਾ ਮੈਗਜ਼ੀਨ ਦੇ ਐਡੀਟਰ ਹਰਚਰਨ ਸਿੰਘ ਪਰਹਾਰ ਹੋਰਾਂ ਨੂੰ ਬਹੁਤ ਜਲਦ ਦੂਜੀ ਵਾਰ ਬੇਨਤੀ ਕਰਨੀ ਪਈ, ਕਿਉਂਕਿ ਕੁਝ ਇੰਸੀਡੈਂਟ ਜਿਸ ਤਰ੍ਹਾਂ ਦੀਆਂ ਹੋਈਆਂ ਤੇ ਉਹਦੇ ਮੁਤਾਬਿਕ ਗੱਲ ਕਰਨੀ ਸੀ। ਤੁਸੀਂ ਵੀ ਇਸ ਵਿਚਾਰ ਚਰਚਾ ਵਿੱਚ ਸ਼ਾਮਲ ਹੋ ਸਕਦੇ। ਨੰਬਰ ਇੱਕ ਵਾਰ ਫੇਰ 416-620-1778। ਤੇ ਹੁਣ ਅਸੀਂ ਪ੍ਰਹਾਰ ਸਾਹਿਬ ਦਾ ਪਹਿਲਾਂ ਵੈਲਕਮ ਕਰਦੇ ਹਾਂ। ਪ੍ਰਹਾਰ ਸਾਹਿਬ ਬਹੁਤ ਬਹੁਤ ਸ਼ੁਕਰਾਨਾ ਜੀ ਤੁਹਾਡੇ ਵੱਲੋਂ ਸਮਾਂ ਦੇਣ ਲਈ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਹਾਂਜੀ ਰਮਨਜੀਤ ਜੀ ਸਤਿ ਸ੍ਰੀ ਅਕਾਲ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ
ਜੀ। ਪ੍ਰਹਾਰ ਸਾਹਿਬ ਮੈਂ ਵੈਸੇ ਵੀ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕੁਝ ਇਹੀ ਅਹਿਸਾਸ ਰੱਖਿਆ ਕਿ ਜਦੋਂ ਸਰ ਕੋਈ ਨਵਾਂ ਫਲਸਫਾ ਧਰਮ ਵਿਚਾਰ ਸਿਧਾਂਤ ਜਦੋਂ ਉਹਦੇ ਇਸਟੈਬਲਿਸ਼ਮੈਂਟ ਦਾ ਦੌਰ ਹੁੰਦਾ ਉਹਨੇ ਆਪਣੀ ਥਾਂ ਬਣਾਉਣੀ ਹੁੰਦੀ ਹੈ ਤਾਂ ਬੜੀਆਂ ਕੁਰਬਾਨੀਆਂ ਵਾਲੇ ਲੋਕ ਉਹਦੇ ਨਾਲ ਜੁੜਦੇ ਨੇ ਤੇ ਉਦੋਂ ਕੀਮਤਾਂ ਦੇਣ ਦਾ ਸਮਾਂ ਹੁੰਦਾ ਠੀਕ ਹੈ ਜੀ ਤੇ ਉਹ ਯੁੱਗ ਵੀ ਬੜਾ ਸੁਨਹਿਰੀ ਬਣ ਜਾਂਦਾ ਤੇ ਉਹ ਬਹੁਤ ਲੰਮੇ ਦਹਾਕਿਆਂ ਸਦੀਆਂ ਤੱਕ ਬਾਅਦ ਚ ਯਾਦ ਵੀ ਰੱਖਿਆ ਜਾਂਦਾ। ਜਦੋਂ ਕੋਈ ਫਲਸਫਾ ਧਰਮ ਸਿਧਾਂਤ ਆਈਡੀਆ ਇਸਟੈਬਲਿਸ਼ ਹੋ ਜਾਂਦਾ ਫਿਰ ਉਹਦੇ ਉੱਤੇ ਕੁਝ ਹੋਰ ਧਿਰਾਂ ਆ ਕੇ ਕਾਬਜ ਹੋ ਜਾਂਦੀਆਂ ਨੇ। ਆਮ ਤੌਰ ਤੇ ਬਗਾਵਤ ਵਿੱਚੋਂ ਨਵੀਂ ਗੱਲ ਵਿੱਚੋਂ ਧਰਮ ਉਪਜਦੇ ਨੇ ਪਰ ਬਾਅਦ ਵਿੱਚ ਉਹਦੇ ਉੱਤੇ ਪੁਜਾਰੀਵਾਦ ਦੇ ਲੋਕ ਆ ਕੇ ਬਹਿ ਜਾਂਦੇ ਨੇ ਤੇ ਬੜੇ ਹਿੰਸਕ ਤਰੀਕਿਆਂ ਨਾਲ ਉਵੇਂ ਲੋਕਾਂ ਨੂੰ ਸਜਾਵਾਂ ਦੇਣ ਲੱਗ ਜਾਂਦੇ ਨੇ ਡਰਾਉਣ ਧਮਕਾਉਣ ਲੱਗ ਜਾਂਦੇ ਨੇ ਜਿਵੇਂ ਕਿ ਪਹਿਲੇ ਐਗਜ਼ਿਸਟਿੰਗ ਵਰਤਾਰੇ ਦੇ ਵਿੱਚੋਂ ਇਹ ਨਵਾਂ ਵਿਚਾਰ ਉੱਭਰ ਕੇ ਆਇਆ ਹੁੰਦਾ ਉਹ ਚਾਹੇ ਕਿਸੇ ਧਰਮ ਨਾਲ ਜੋੜ ਲਓ ਇਹ ਇੱਕ ਚੱਲਦੀ ਪ੍ਰਕਿਰਿਆ ਜਿਵੇਂ ਦੇਸ਼ਾਂ ਦੀ ਗੱਲ ਕਰ ਲਓ ਅੱਜ ਹਿੰਦੁਸਤਾਨ ਵਿੱਚ ਵੀ ਜਿਹੜੇ ਲੋਕ ਆਜ਼ਾਦੀ ਦਾ ਵਿਰੋਧ ਕਰਦੇ ਰਹੇ ਆ ਉਹੀ ਤਾਕਤਾਂ ਜੋ ਮੁਲਕ ਤੇ ਕਾਮਯਾਬ ਹੋ ਕੇ ਉਹ ਮੁਲਕ ਨੂੰ ਚਲਾਉਣ ਵਾਲੀਆਂ ਬਣ ਗਈਆਂ ਇੱਕ ਤਾਂ ਇਹ ਗੱਲ ਵਾਪਰਦੀ ਹੈ ਦੂਜਾ ਇਹਦਾ ਛੋਟਾ ਰੂਪ ਜੋ ਅਸੀਂ ਰੋਜ਼ ਘਟਨਾਵਾਂ ਖਬਰਾਂ ਦੇ ਰੂਪ ਵਿੱਚ ਸੁਣਦੇ ਹਾਂ ਉਹ ਇਹ ਹੈ ਕਿ ਜਿਵੇਂ ਦਸ਼ਮੇਸ਼ ਕਲਚਰ ਸੈਂਟਰ ਸਾਹਿਬ ਕੈਲਗਰੀ ਦੇ ਗੁਰਦੁਆਰਾ ਦੇ ਵਿੱਚ ਪਿਛਲੇ ਦਿਨੀ ਇੰਸੀਡੈਂਟ ਹੋਈ ਮੇਰੇ ਖਿਆਲ ਚ 2 ਦਿਨ ਹੋ ਗਏ ਉਹਨੂੰ ਤੇ ਉਹਨੂੰ ਲੈ ਕੇ ਵੀਡੀਓ ਵੀ ਆਈਆਂ ਤੇ ਲੋਕਾਂ ਵਿੱਚ ਇੱਕ ਵਾਰ ਫੇਰ ਚੌਧਰ ਪ੍ਰਧਾਨਗੀਆਂ ਨੂੰ ਲੈ ਕੇ ਚਰਚਾ ਤੁਰੀ ਹੈ ਜੀ ਸਾਨੂੰ ਇਹ ਘਟਨਾ ਬਾਰੇ ਵੀ ਦੱਸ ਦਿਓ ਤੇ ਫਿਰ ਇਹਦੇ ਤੇ ਆਪਣੇ ਤੁਸੀਂ ਕੀ ਵਿਚਾਰ ਸਾਂਝੇ ਕਰਨੇ ਚਾਹੋਗੇ ਉਹ ਵੀ ਸਾਨੂੰ ਉਹਨਾਂ ਨਾਲ ਜਾਣੂ ਕਰਵਾਓ।
ਹਾਂਜੀ ਰਮਨ ਜੀ ਜਿਹੜੀ ਘਟਨਾ ਹੁਣ ਸਾਹਮਣੇ ਆਈ ਸੰਡੇ ਨੂੰ ਪਰਸੋਂ ਜਿਹਦੇ ਵਿੱਚ ਲੜਾਈ ਹੋਈ ਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਕੁਛ ਬੰਦੇ ਫੱਟੜ ਵੀ ਹੋਏ ਆ 3-4 ਬੰਦੇ 4 ਸ਼ਹਿਰ 10 ਦੀ ਪੁਲਿਸ ਵੀ ਹੋਸਪਿਟਲ ਵੀ ਦਾਖਲ ਕਰਾਉਣੇ ਪਏ ਤੇ ਉਹ ਘਟਨਾ ਐਕਚੁਲੀ ਪਿਛਲੇ 2 ਵੀਕ ਤੋਂ ਚੱਲ ਰਹੀ ਸੀਗੀ ਤੇ ਜਿਹੜਾ ਵੀਕਐਂਡ ਕ੍ਰਿਸਮਿਸ ਵਾਲਾ ਸੀਗਾ ਉਸ ਵੀਕਐਂਡ ਨੂੰ ਜਨਰਲ ਬਾਡੀ ਦੀ ਮੀਟਿੰਗ ਸੀਗੀ ਗੁਰਦੁਆਰਾ ਸਾਹਿਬ ਦੀ ਤੇ ਉਹਦੇ ਵਿੱਚ ਉਹਨਾਂ ਦੀ 2 ਪਾਰਟੀਆਂ ਦੀ ਆਪਸ 'ਚ ਤਕਰਾਰ ਹੋਈ ਤੇ ਉੱਥੋਂ ਫਿਰ ਇਹਨਾਂ ਦਾ ਮਸਲਾ ਸ਼ੁਰੂ ਹੋਇਆ ਤੇ ਉਹਦੇ ਵਿੱਚ ਜਿੰਨੀ ਕੁ ਮੈਨੂੰ ਜਾਣਕਾਰੀ ਕਿਉਂਕਿ ਮੈਂ ਉੱਥੇ ਤਾਂ ਨਹੀਂ ਸੀਗਾ ਵੀ ਉਹਦੇ ਵਿੱਚ ਪਹਿਲਾਂ ਤਕਰਾਰ ਤਾਂ ਹੋਰ ਮਸਲਿਆਂ ਤੇ ਹੋਈ ਸੀਗੀ ਜਿਹੜੇ ਗੁਰਦੁਆਰਾ ਨਾਲ ਸੰਬੰਧਿਤ ਸੀਗੇ ਪਰ ਉਹ ਬਾਅਦ ਵਿੱਚ ਬਣ ਗਏ ਇਹ ਕਿ ਵੀ 2 ਕਮੇਟੀ ਮੈਂਬਰ ਜਿਹੜੇ ਆ ਉਹ ਸ਼ਰਾਬ ਪੀਂਦੇ ਆ ਤੇ ਉਹਨਾਂ ਨੂੰ ਗੁਰਦੁਆਰੇ ਕਮੇਟੀ ਦੇ ਵਿੱਚੋਂ ਕੱਢਿਆ ਜਾਵੇ ਇੱਥੋਂ ਗੱਲ ਸ਼ੁਰੂ ਹੋਈ ਸੀ ਤਾਂ ਉਦਣ ਵੀ ਇੱਦਾਂ ਦਾ ਮਾਹੌਲ ਬਣ ਗਿਆ ਸੀਗਾ ਪਰ ਫਿਰ ਕਮੇਟੀ ਚੋਂ ਜਾਂ ਕਿਸੇ ਨੇ ਪੁਲਿਸ ਕਾਲ ਕਰ ਦਿੱਤੀ 2 ਸੰਡੇ ਪਹਿਲਾਂ 25 ਤਰੀਕ ਨੂੰ ਹਾਂ 25 ਸੀ ਸ਼ਾਇਦ ਤੇ ਉਦਣ ਫਿਰ ਪੁਲਿਸ ਆਈ ਤੇ ਉਹਨਾਂ ਨੇ ਸੈਟਲ ਡਾਊਨ ਕਰ ਦਿੱਤਾ ਤੇ ਉਸੇ ਦਿਨ ਦੁਆਰਾ ਫੇਰ ਉਹ ਬੰਦੇ ਜਿਹੜੇ ਸੀਗੇ ਮਤਲਬ ਪ੍ਰੋਟੈਸਟ ਕਰ ਰਹੇ ਸੀਗੇ ਉਹ ਸ਼ਾਮ ਨੂੰ ਫੇਰ ਆ ਗਏ ਤੇ ਫੇਰ ਉਹਨੇ ਉੱਥੇ ਆ ਕੇ ਕਿਹਾ ਵੀ ਅਸੀਂ ਇੱਥੇ ਧਰਨਾ ਲਾਉਣਾ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਦੁਆਰਾ ਫੇਰ ਪੁਲਿਸ ਆਈ ਤੇ ਫੇਰ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਅੰਦਰ ਕਮੇਟੀ ਨੇ ਕਿਹਾ ਵੀ ਜੇ ਨਹੀਂ ਧਰਨਾ ਲਾਉਣਾ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਨਾ ਲਾਉਣ ਬਾਹਰ ਚਲ ਜਾਣ ਫਿਰ ਪੁਲਿਸ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਫਿਰ ਉਹ ਬਾਹਰ ਜਿਹੜੀ ਗੁਰਦੁਆਰਾ ਸਾਹਿਬ ਦੀ ਐਂਟਰੈਂਸ ਆ ਉੱਥੇ ਉਹ ਜਾ ਕੇ ਖੜ ਗਿਆ ਤੇ ਫਿਰ ਨੈਕਸਟ ਡੇ ਉਹਨਾਂ ਨੇ ਮੰਡੇ ਤੋਂ ਆਪਣੇ ਬਾਹਰ ਗੁਰਦੁਆਰਾ ਸਾਹਿਬ ਦੇ ਦੂਜੇ ਪਾਸੇ ਜਿਹੜੀ ਰੋਡ ਆ ਉੱਥੇ ਜਿਹੜੇ ਘਰ ਆ ਉਹਨਾਂ ਦੇ ਮੂਹਰੇ ਟੈਂਟ ਲਾ ਕੇ ਇਹ ਕਹਿਤਾ ਵੀ ਸਾਡਾ ਪੱਕਾ ਮੋਰਚਾ ਲੱਗ ਗਿਆ ਵੀ ਹੁਣ ਅਸੀਂ ਉਨਾ ਚਿਰ ਨਹੀਂ ਹਟਣਾ ਜਾਂ ਇੱਥੋਂ ਜਾਣਾ ਜਦ ਤੱਕ ਉਹ 2 ਮੈਂਬਰ ਨਹੀਂ ਕੱਢੇ ਜਾਂਦੇ ਤੇ ਉਹਦੇ ਨਾਲ ਫੇਰ ਦੂਜੇ ਦਿਨ ਫੇਰ ਤਕਰਾਰ ਜੀ ਹੋਈ ਤੇ ਫੇਰ ਪੁਲਿਸ ਆਈ ਤੇ ਫੇਰ ਪੁਲਿਸ ਨੇ ਉਹਨਾਂ ਨੂੰ ਕਿਹਾ ਪਰ ਉਹ ਨਹੀਂ ਹਟੇ ਤਾਂ ਫਿਰ ਵਿੱਚ ਬੰਦੇ ਪਾਏ ਇਹਨਾਂ ਨੇ ਆਪਸ ਟਰਾਈ ਕੀਤੀ ਸਮਝੌਤਾ ਕਰਨ ਦੀ ਕਮੇਟੀ ਪਰ ਉਹ ਬੰਦੇ ਇਸ ਗੱਲ ਤੇ ਸੀਗੇ ਬਜੇਦ ਵੀ ਜਦ ਤੱਕ ਉਹ ਕਮੇਟੀ ਮੈਂਬਰ ਨਹੀਂ ਕੱਢੇ ਜਾਂਦੇ ਤਾਂ ਅਸੀਂ ਨਹੀਂ ਜਿੱਦਾਂ ਜਾਣਾ ਉੱਥੋਂ। ਤੇ ਇਹ ਗੱਲ ਤਕਰੀਬਨ 2 ਵੀਕ ਚੱਲਦੀ ਰਹੀ ਤੇ ਹੁਣ ਜਿਹੜੀ ਸਿਚੁਏਸ਼ਨ ਬਣੀ ਵੀ ਇਸ ਸੰਡੇ ਇੱਥੇ ਆਪਣੇ ਕੈਲਗਰੀ ਠੰਡ ਕਾਫੀ ਹੋ ਗਈ ਸੀ, ਸਨੋਅ ਵੀ ਪੈ ਗਈ ਤੇ ਉਹਦੇ ਨਾਲ ਬਾਹਰ ਖੜਨਾ ਮਤਲਬ ਰੋਡ ਤੇ ਆਊਟਸਾਈਡ ਔਖਾ ਸੀਗਾ ਤੇ ਉਹ ਫੇਰ ਦੁਆਰਾ ਅੰਦਰ ਆ ਗਿਆ। ਅੰਦਰ ਆਉਣ ਦੇ ਨਾਲ ਫੇਰ ਉਹ ਮਾਹੌਲ ਬਣ ਗਿਆ ਤੇ ਫੇਰ ਪੁਲਿਸ ਆਈ, ਪੁਲਿਸ ਨੇ ਉਹਨਾਂ ਨੂੰ ਫੇਰ ਬਾਹਰ ਭੇਜ ਦਿੱਤਾ ਤੇ ਸ਼ਾਮ ਨੂੰ ਦੁਆਰਾ ਫੇਰ ਉਹ ਮਤਲਬ ਕੋਈ ਮਤਲਬ ਕਹਿੰਦੇ ਆ ਵੀ ਉਹ ਪਲੈਨ ਕਰਕੇ ਆਏ ਦੂਜੇ, ਉਹ ਕਹਿੰਦੇ ਆ ਕਮੇਟੀ ਨੇ ਪਲੈਨ ਕੀਤਾ ਵੀ ਜੇ ਹੁਣ ਆਏ ਤਾਂ ਵੀ ਹੁਣ ਪੁਲਿਸ ਨੀ ਸੱਦਣੀ ਵੀ ਹੁਣ ਆਉਂਦੇ ਢਾ ਲੈਣੇ ਆ। ਤੇ ਇਸ ਤਰ੍ਹਾਂ ਦਾ ਮਾਹੌਲ ਸੀਗਾ ਤੇ ਜਿਹਦੇ ਵਿੱਚ ਜਦੋਂ ਸੰਡੇ ਨੂੰ ਸ਼ਾਮ ਨੂੰ 8 ਵਜੇ ਦੁਆਰਾ ਉਹ ਆਏ ਆ ਤੇ ਉੱਥੇ ਫਿਰ ਇਹ ਲੜਾਈ ਹੋਈ ਆ ਜਿਹਦੇ ਵਿੱਚ ਕੁਛ ਬੰਦਿਆਂ ਨੂੰ ਸੱਟਾਂ ਲੱਗੀਆਂ, ਫਿਰ ਪੁਲਿਸ ਆਈ, ਮੀਡੀਆ ਆ ਗਿਆ ਤੇ ਉਹਦੇ ਨਾਲ ਜਿਹੜੀ ਸਾਰੀ ਦੁਨੀਆਂ ਦੇ ਵਿੱਚ ਇਹ ਖ਼ਬਰ ਫੈਲੀ ਆ। ਇਹ ਇਹ ਜਿੱਦਾਂ ਇੰਸੀਡੈਂਟ ਹੋਇਆ ਤੇ ਫਿਰ ਦੁਆਰਾ ਉਹ ਤੋਂ ਬਾਅਦ ਕੱਢ ਦਿੱਤਾ ਸੀਗਾ ਤੇ ਹੁਣ ਉਹ ਸਟਿਲ ਅਜੇ ਆਊਟਸਾਈਡ ਬੈਠੇ ਆ ਬੰਦੇ ਨੂੰ
ਜੀ। ਪਰ ਹਰ ਸਾਹਿਬ ਜਿਵੇਂ ਹੁਣ ਆਪਾਂ ਇਸ ਇੰਸੀਡੈਂਟ ਨੂੰ ਦੇਖੀਏ ਸਮਝੀਏ, ਇੱਕ ਤਾਂ ਹੋ ਗਈ ਵੀ ਲੜਾਈ ਝਗੜਾ, ਚਲੋ ਪੁਲਿਸ ਆਪਣੇ ਹਿਸਾਬ ਨਾਲ ਨਜਿੱਠੀ ਜਾਊਗੀ। ਹੁਣ ਜੇ ਲੜਾਈ ਦੀ ਜੜ ਵਿੱਚ ਜਾਈਏ ਵੀ ਕੋਈ ਬੰਦਾ ਸ਼ਰਾਬ ਪੀਂਦਾ, ਕੋਈ ਸ਼ਰਾਬ ਦਾ ਕਾਰੋਬਾਰ ਕਰਦਾ, ਕੋਈ ਮੀਟ ਦਾ ਕਾਰੋਬਾਰ ਕਰਦਾ, ਜੇ ਕਿਸੇ ਦਾ ਗੈਸ ਸਟੇਸ਼ਨ ਹੈ ਉੱਥੇ ਤੰਬਾਕੂ ਸਿਗਰਟਾਂ ਵਿਕਦੀਆਂ ਨੇ, ਤੇ ਏਦਾਂ ਬਹੁਤ ਕੁਛ ਵਿੱਚ ਇਨਵੋਲਵਡ ਚੀਜ਼ਾਂ ਆ ਜਾਂਦੀਆਂ। ਫਿਰ ਰਹਿਤ ਮਰਿਆਦਾ ਦਾ ਵੀ ਇਹਦੇ ਵਿੱਚ ਜ਼ਿਕਰ ਆਉਂਦਾ ਜੀ। ਤੇ ਫਿਰ ਕਮੇਟੀਆਂ ਦੇ ਗਠਨ ਦੇ ਹਿਸਾਬ ਨਾਲ ਅਸੀਂ ਬਹੁਤ ਪੇਚੀਦਾ ਜਟਿਲ ਮਾਮਲਿਆਂ ਚ ਫਸਦੇ ਜਾ ਰਹੇ ਹਾਂ, ਜਾਂ ਇਹਨਾਂ ਦਾ ਕੋਈ ਸਰਲ ਢੰਗ ਸੀ, ਜਾਂ ਫਿਰ ਇਹ ਗੱਲਾਂ ਦੇ ਬਹਾਨੇ ਬਣ ਰਹੇ ਨੇ। ਆਪਾਂ ਹੁਣ ਨਿਕਲਾਂਗੇ ਇਸ ਸੰਕਟ ਵਿੱਚੋਂ ਕਿ ਅਸੀਂ ਇਹਦੇ ਵਿੱਚ ਹੋਰ ਫਸਦੇ ਤੁਰੇ ਜਾਵਾਂਗੇ, ਕੀ ਲੱਗ ਰਿਹਾ?
ਉਹਦੇ ਵਿੱਚ ਜਿਹੜੇ ਜਿਹਦਾ ਪ੍ਰੋਬਲਮ ਇਹ ਪੈ ਰਹੀ ਆ, ਮੈਨੂੰ ਲੱਗਦਾ ਵੀ ਜਿਹੜੇ ਸਾਰੇ ਸਿੱਖ ਸਮਾਜ ਨੂੰ ਸੰਕਟ ਹੈਗਾ, ਉਹ ਇੱਕ ਤਾਂ ਵੱਡਾ ਸੰਕਟ ਇਹ ਹੈਗਾ ਕਿ ਜਿਹੜੇ ਦੋ ਤਰ੍ਹਾਂ ਦੇ ਸਿੱਖ ਹੋ ਗਏ, ਜਿੱਦਾਂ ਹਨਾ, ਇੱਕ ਸਿੱਖ ਹੋ ਗਿਆ ਜਿਹਨੇ ਅੰਮ੍ਰਿਤ ਨਹੀਂ ਛਕਿਆ ਆ, ਪੰਜ ਕਕਾਰ ਨਹੀਂ ਪਾਉਂਦਾ, ਤੇ ਇੱਕ ਸਿੱਖ ਹੋ ਗਿਆ ਜਿਹੜਾ ਪੰਜ ਕਕਾਰ ਪਾਉਂਦਾ ਆ। ਤੇ ਉਹਦੇ ਵਿੱਚ ਹੁਣ ਡਿਸਾਈਡ ਨਹੀਂ ਸਿੱਖ ਕੌਮ ਕੋਲੋਂ ਹੋ ਰਿਹਾ ਵੀ ਜਿਹੜਾ 1600 ਦਾ ਇੰਸੀਡੈਂਟ ਸੀ ਜਦੋਂ ਆਪਾਂ ਕਹਿੰਦੇ ਵੀ ਖਾਲਸਾ ਪੰਥ ਸਾਜਿਆ ਗਿਆ, ਵੀ ਕੀ ਉਹ ਖਾਲਸਾ ਪੰਥ ਸਿਰਫ ਜਿਹੜੀ ਫੌਜ ਸੀ, ਜਿੱਦਾਂ ਪੁਰਾਣੇ ਜਿਹੜੇ ਸੋਰਸ ਆ ਉਹਦੇ ਮੁਤਾਬਕ ਵੀ ਉਹ ਇੱਕ ਖਾਲਸਾ ਫੌਜ ਸਾਜੀ ਸੀ ਗੁਰੂ ਸਾਹਿਬ ਨੇ, ਜਿਹੜੀ ਕਿ ਉਸ ਵੇਲੇ ਦੇ ਹਾਲਾਤਾਂ ਮੁਤਾਬਕ ਜਿਹਨੇ ਆਪਣੀ ਡਿਫੈਂਸਿਵ ਲੜਾਈ ਲੜਨੀ ਸੀ, ਜਿਹੜੀ ਗੁਰੂ ਸਾਹਿਬ ਦੇ ਵੇਲੇ ਤੱਕ ਜਿੰਨੀਆਂ ਵੀ ਲੜਾਈਆਂ ਹੋਈਆਂ ਆ ਛੋਟ ਛੋਟੀਆਂ, ਮੋਸਟਲੀ ਉਹ ਪਹਾੜੀ ਰਾਜਿਆਂ ਦੇ ਨਾਲ ਹੋਈਆਂ ਉੱਥੇ ਅਨੰਦਪੁਰ ਸਾਹਿਬ ਦੇ ਏਰੀਏ ਦੇ ਵਿੱਚ, ਉਹਦੇ ਵਿੱਚ ਉਹ ਆਪਣੀ ਡਿਫੈਂਸ ਚ ਲੜੀਆਂ, ਕੋਈ ਵੀ ਲੜਾਈ ਦਾ ਨਹੀਂ ਸੀ ਕਿਸੇ ਤੇ ਹਮਲਾ ਗੁਰੂ ਸਾਹਿਬ ਦੇ ਜਾਂ ਖਾਲਸਾ ਫੌਜ ਨੇ ਕੀਤਾ ਤੇ ਜਿਹਦੇ ਨਾਲ ਕੋਈ ਇਲਾਕਾ ਕਿਸੇ ਦਾ ਮੱਲਿਆ ਜਾਂ ਕੋਈ ਰਾਜ ਅਸਟੈਬਲਿਸ਼ ਕਰਨ ਦੀ ਗੱਲ ਕੀਤੀ। ਤੇ ਉਹ ਤੋਂ ਬਾਅਦ ਜਿਹੜੇ ਬੰਦਾ ਬਹਾਦਰ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਡੈਥ ਹੁੰਦੀ, ਬੰਦਾ ਬਹਾਦਰ ਦਾ ਪੀਰੀਅਡ ਆਉਂਦਾ, ਫਿਰ ਉਹ ਸਿੱਖਾਂ ਨੇ ਅਗਰੈਸਿਵਲੀ ਹਮਲਾ ਕਰ ਕੀਤੇ, ਤੇ ਜਿਹਦੇ ਵਿੱਚ ਆਪਾਂ ਕਹਿੰਦੇ ਵੀ ਪਹਿਲਾ ਬੰਦਾ ਬਹਾਦਰ ਨੇ ਖਾਲਸਾ ਰਾਜ ਸਥਾਪਿਤ ਕੀਤਾ। ਫਿਰ ਉਹ ਤੋਂ ਬਾਅਦ ਜਿਹੜੀ ਲੜਾਈ ਆ ਫਿਰ ਤਕਰੀਬਨ ਡਿਫੈਂਸ ਦੀ 30-40 ਸਾਲ ਚੱਲਦੀ ਰਹੀ ਆ, ਤੇ ਫਿਰ ਜਦੋਂ ਅਬਦਾਲੀ ਤੇ ਨਾਦਰ ਸ਼ਾਹ ਵਗੈਰਾ ਦੇ ਹਮਲੇ ਹੋ ਗਏ ਤੇ ਮੁਗਲ ਕਮਜ਼ੋਰ ਹੋ ਗਏ, ਤੇ ਉਸ ਪੀਰੀਅਡ ਚ ਫਿਰ ਉਹ ਜਿਹੜਾ ਖਾਲਸਾ ਲੜਦਾ ਸੀਗਾ ਡਿਫੈਂਸ ਤੇ, ਫਿਰ ਉਹਨਾਂ ਨੇ ਦੁਆਰਾ ਮਿਸਲਾਂ ਦੇ ਰੂਪ ਚ ਇਲਾਕੇ ਮੱਲਣੇ ਸ਼ੁਰੂ ਕੀਤੇ ਆ। ਤੇ ਉਹ ਹੁਣ ਜਿਹੜਾ ਪ੍ਰੋਬਲਮ ਆ ਉਹ ਇਹ ਨਹੀਂ ਡਿਸਾਈਡ, ਉਹ ਕਿਉਂਕਿ ਹੁਣ ਜਿਹਨਾਂ ਨੇ ਮਤਲਬ ਇਲਾਕੇ ਮੱਲ ਕੇ ਰਾਜ ਅਸਟੈਬਲਿਸ਼ ਕਰ ਲਿਆ, ਕਿਉਂਕਿ ਉਹ ਖਾਲਸੇ ਸੀਗੇ, ਤਾਂ ਉਹਨਾਂ ਨੇ ਜਾਂ ਬਾਅਦ ਵਿੱਚ ਅੰਗਰੇਜ਼ਾਂ ਦੇ ਪੀਰੀਅਡ 'ਚ ਇਹ ਗੱਲ ਹੌਲੀ ਹੌਲੀ ਅਸਟੈਬਲਿਸ਼ ਕਰਦੇ ਕਰਦੇ ਹੋ ਗਈ ਵੀ ਜਿਹੜਾ ਇੱਕ ਸਿੱਖ ਆ ਵੀ ਉਹ ਹੌਲੀ ਹੌਲੀ ਵੀ ਉਹ ਖਾਲਸਾ ਬਣ ਜੂਗਾ ਵੀ। ਤੇ ਬਾਅਦ ਵਿੱਚ ਜਿਹੜੀ ਹੁਣ ਪਿਛਲੇ 70-80 ਸਾਲ ਜਾਂ ਇੱਦਾਂ ਪ੍ਰੈਕਟਿਸ ਹੁੰਦੀ ਹੁੰਦੀ ਇੱਥੇ ਪਹੁੰਚ ਗਈ ਵੀ ਜਿਹੜੇ ਖਾਲਸਾ ਬਣ ਗਏ, ਤੇ ਉਹਨਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਵੀ ਸਿੱਖ ਹੁੰਦਾ ਹੀ ਉਹ ਆ ਜਿਹੜਾ ਅੰਮ੍ਰਿਤ ਛਕ ਲੈਂਦਾ ਵੀ ਜਦ ਤੱਕ ਉਹ ਅੰਮ੍ਰਿਤ ਨੀ ਛਕਦਾ ਵੀ ਉਦ ਤੱਕ ਸੰਪੂਰਨ ਨੀ ਸਿੱਖ ਹੈਗਾ। ਤੇ ਜਦਕਿ ਇਹਦੇ ਵਿੱਚ ਮੇਰੇ ਹਿਸਾਬ ਨਾਲ ਕੋਈ ਹਿਸਟੋਰੀਕਲੀ ਜਾਂ ਰਿਲੀਜੀਅਸਲੀ ਵੀ ਕਿਸੇ ਢੰਗ ਨਾਲ ਵੀ ਕੋਈ ਸਪੋਰਟ ਹੈ ਨੀ। ਤੇ ਉਹ ਹੁਣ ਉਹਦਾ ਨਤੀਜਾ ਇਹ ਨਿਕਲ ਰਿਹਾ ਵੀ ਜਿਹੜੇ ਬੰਦੇ ਤੇ ਥਰੂ ਆਊਟ ਹਿਸਟਰੀ ਜਿਹੜੇ ਖਾਲਸੇ ਬਣਦੇ ਸੀ ਜਾਂ ਅੰਮ੍ਰਿਤਧਾਰੀ ਹੁੰਦੇ ਸੀ ਉਹਨਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਸੀ, ਬਸੀ 1-2% ਵੱਧ ਤੋਂ ਵੱਧ 5% ਲੋਕ ਹੀ ਹੁੰਦੇ ਸੀ, ਬਾਕੀ ਆਮ ਸਿੱਖ ਸੀਗੇ। ਹੁਣ ਖਾਸ ਕਰ ਵਿਦੇਸ਼ਾਂ ਦੇ ਵਿੱਚ ਇਹ ਪ੍ਰਚਲਿਤ ਹੋਈ ਜਾਂਦਾ ਵੀ ਜਿਹੜਾ ਬੰਦਾ 5 ਕਕਾਰ ਪਾ ਲੈਂਦਾ ਵੀ ਉਹ ਹੀ ਸਿੱਖ ਆ ਤੇ ਉਦੋਂ ਹੀ ਹੱਕ ਆ ਹਰੇਕ ਸਿੱਖ ਇੰਸਟੀਟਿਊਸ਼ਨ ਦੇ ਵਿੱਚ ਮੈਨੇਜ ਕਰਨ ਦਾ, ਉਹਨੂੰ ਕੰਟਰੋਲ ਕਰਨ ਦਾ ਜਾਂ ਸਿੱਖ ਧਰਮ ਨੂੰ ਕੰਟਰੋਲ ਕਰਨ ਦਾ, ਵੀ ਜਿਹੜੇ ਬਾਕੀ ਆ ਉਹਨਾਂ ਦਾ ਕੋਈ ਰਾਈਟ ਨਹੀਂ ਹੈਗਾ। ਤੇ ਇਸੇ ਦੇ ਵਿੱਚੋਂ ਫਿਰ ਧਰਮ ਸਿੱਖ ਦੀ ਜਗ੍ਹਾ ਸਹਿਜਧਾਰੀ ਸਿੱਖ ਨਿਕਲਿਆ ਹੀ, ਜਦਕਿ ਗੁਰੂ ਪੀਰੀਅਡ ਜੀਵਨ 19-20th century ਤੱਕ ਕੋਈ ਸਹਿਜਧਾਰੀ ਵਾਲੀ ਪਰੰਪਰਾ ਦਾ ਜ਼ਿਕਰ ਨਹੀਂ ਮਿਲਦਾ। ਤੇ ਹੁਣ ਉਹਦੇ ਵਿੱਚ ਜਿਹੜੀ ਹੋਰ ਮੈਨੂੰ ਇੰਟਰਸਟਿੰਗ ਲੱਗਦੀ ਆ ਵੀ ਜਿਹੜੇ ਸਿੱਖ ਦੀ ਅੱਜ ਆਪਾਂ ਕਹਿੰਦੇ ਆ ਵੀ ਜਿਹੜਾ ਸਿੱਖ ਆ ਉਹ ਉਹਨੇ ਬਾਲ ਰੱਖੇ ਹੋਣ, ਉਹਨੇ 5 ਕਕਾਰ ਪਾਏ ਹੋਣ, ਮਰਿਆਦਾ ਨਾਲ ਇੱਦਾਂ ਅੰਮ੍ਰਿਤਧਾਰੀ ਹੋਵੇ, ਉਹ ਉਹ ਸਿੱਖ ਦੀ ਜਿਹੜੀ ਪਰਿਭਾਸ਼ਾ ਆ ਜਿਹੜਾ ਸਾਡਾ ਮੇਨ ਸੋਰਸ ਜਾਂ ਕਹਿ ਲਓ ਜਿਹਨੂੰ ਆਪਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਸਾਡਾ ਇਸ਼ਟ ਆ, ਉਹ ਪਰਿਭਾਸ਼ਾ ਉਹਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਨਹੀਂ ਨਿਕਲਦੀ। ਦੂਜੀ ਗੱਲ ਸਾਡੀ ਜਿਹੜੀ ਅਥੈਂਟਿਕ ਮੰਨੀ ਜਾਂਦੀ ਹੈ, ਬੇਸ਼ੱਕ ਜਿਹੜੇ ਜਿੱਦਾਂ ਹੁਣ ਇੱਥੇ ਵੀ ਰੌਲਾ ਚੱਲ ਰਿਹਾ ਜਿਹੜੇ ਪ੍ਰੋਟੈਸਟਰ ਹੈਗੇ ਆ ਗਰੁੱਪ, ਉਹ ਜਿਹੜੇ ਸਿੱਖ ਦੀ ਗੱਲ ਕਰ ਉਹ ਇਹ ਕਹਿੰਦੇ ਆ ਵੀ ਸ਼ਰਾਬ ਪੀਣੀ ਜਿਹੜੀ ਆ ਉਹ ਸਿੱਖ ਰਹਿਤ ਮਰਿਆਦਾ ਦੇ ਵਿਰੁੱਧ ਆ, ਤੇ ਜਿਹੜੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਉਹਦੇ ਮੁਤਾਬਕ। ਤੇ ਹਾਲਾਂਕਿ ਉਹ ਬੰਦੇ ਜਦੋਂ ਆਮ ਪ੍ਰੈਕਟਿਸ ਦੇ ਵਿੱਚ ਉਸੇ ਸਿੱਖ ਰਹਿਤ ਮਰਿਆਦਾ ਨੂੰ ਮੰਨਦੇ ਨੇ, ਉਹ ਕਹਿੰਦੇ ਵੀ ਨਹੀਂ ਇਹ ਤਾਂ ਉੱਦਾਂ ਹੀ ਸ਼੍ਰੋਮਣੀ ਕਮੇਟੀ ਨੇ ਜਾਂ ਕੁਛ ਵਿਦਵਾਨਾਂ ਨੇ ਖਰੜਾ ਤਿਆਰ ਕੀਤਾ ਸੀਗਾ ਵੀ ਉਹ ਐਕਚੁਅਲ ਪਾਸ ਨਹੀਂ ਸੀ ਹੋਈ ਨਾ ਅਕਾਲ ਤਖ਼ਤ ਤੋਂ ਨਾ ਸ਼੍ਰੋਮਣੀ ਕਮੇਟੀ ਤੋਂ, ਵੀ ਜਿਹੜੀ ਅਸਲੀ ਮਰਿਆਦਾ ਆ ਉਹ ਜਿਹੜੀ ਦਮਦਮੀ ਟਕਸਾਲ ਦੀ ਵੀ ਸਾਡੇ ਬਾਬਾ ਦੀਪ ਸਿੰਘ ਦੀ ਮਰਿਆਦਾ ਚੱਲੀ ਆਉਂਦੀ ਪਰੰਪਰਾ ਦੇ ਵਿੱਚ ਵੀ ਉਹ ਹੀ ਅਸਲੀ ਹੈਗੀ ਆ। ਤੇ ਪਰ ਉਹ ਜਿੱਥੇ ਉਹਨਾਂ ਨੂੰ ਸੂਟ ਕਰਦਾ ਉਦੋਂ ਉਹ ਕਹਿ ਦਿੰਦੇ ਅਕਾਲ ਤਖ਼ਤ ਮਹਾਨ ਆ, ਜਿੱਥੇ ਉਹਨਾਂ ਨੂੰ ਉਹ ਗੱਲ ਨਹੀਂ ਸੂਟ ਕਰਦੀ ਉੱਥੇ ਉਹ ਕੋਈ ਆਪਣੀ ਸੰਸਥਾ ਨੂੰ ਮੂਹਰੇ ਲੈ ਆਉਂਦੇ ਆ। ਤੇ ਹੁਣ ਜਾਣੀ ਜਿਹੜੀ ਮਸਲਾ ਇਹ ਹੈਗਾ ਵੀ ਨਾ ਤਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਮਰਿਆਦਾ ਜਿਹਨੂੰ ਅਕਾਲ ਤਖ਼ਤ ਦੀ ਪੰਥ ਪ੍ਰਵਾਨਿਤ ਕਹਿੰਦੇ ਆ, ਨਾ ਤਾਂ ਉਹਦੇ ਵਿੱਚ ਕੋਈ ਸਿੱਖ ਦੀ ਇੱਦਾਂ ਦੀ ਪਰਿਭਾਸ਼ਾ ਹੈਗੀ ਆ ਜਿਹਦੇ ਵਿੱਚ ਲਿਖਿਆ ਹੋਵੇ ਵੀ ਜਿਹੜਾ ਬੰਦਾ ਪੂਰੇ ਸਰੀਰ ਦੇ ਬਾਲ ਰੱਖਦਾ ਆ ਤੇ 5 ਪਿਆਰਿਆਂ ਤੋਂ ਅੰਮ੍ਰਿਤ ਛਕਦਾ, 5 ਕਕਾਰ ਪਾਉਂਦਾ, ਇਹ ਸਾਰਾ ਵੀ ਉਹ ਹੀ ਸਿੱਖ ਹੁੰਦਾ। ਸਿੱਖ ਦੀ ਪਰਿਭਾਸ਼ਾ ਦੇ ਵਿੱਚ ਉਹਨਾਂ ਨੇ ਇੱਦਾਂ ਦੀ ਕੋਈ ਗੱਲ ਲਿਖੀ ਹੋ ਨਹੀਂ, ਪਰ ਉੱਦਾਂ ਜਾਣੀ ਇੱਕ ਵੱਖਰੀ ਸੈਕਸ਼ਨ ਦੇ ਵਿੱਚ ਉਹਨੇ ਲਿਖਿਆ ਵੀ ਜਿੱਦਾਂ ਵੀ ਅੰਮ੍ਰਿਤ ਸੰਸਕਾਰ ਦੇ ਅੰਦਰ ਕਿ ਵੀ ਏਦਾਂ ਏਦਾਂ ਅੰਮ੍ਰਿਤ ਛਕਾਉਣਾ ਵੀ ਆਹ ਬਾਣੀਆਂ ਪੜ੍ਹਨੀਆਂ ਕਕਾਰਿਆ ਇੱਦਾਂ ਦਾ। ਤੇ ਸੇਵੇਂ ਗੱਲ ਜਿਹੜੀ ਇੱਥੇ ਹੋ ਰਹੀ ਆ ਸ਼ਰਾਬ ਦੀ ਜਾਂ ਹੋਰ ਚੀਜ਼ਾਂ ਦੀ, ਉਹ ਉਹਨੇ ਕਿਤੇ ਵੀ ਇੱਦਾਂ ਨੀ ਲਿਖਿਆ ਵੀ ਜਿਹੜਾ ਸ਼ਰਾਬ ਪੀਂਦਾ ਆ ਵੀ ਉਹ ਸਿੱਖ ਨਹੀਂ ਹੈਗਾ, ਉਹ ਤੇ ਨਾ ਹੀ ਕਿਤੇ ਇਹ ਲਿਖਿਆ ਵੀ ਜਿਹੜੇ ਸਿੱਖ ਇੰਸਟੀਟਿਊਸ਼ਨ ਹੈਗੀਆਂ ਵੀ ਉਹਦੇ ਵਿੱਚ ਸਿਰਫ ਅੰਮ੍ਰਿਤਧਾਰੀ ਬੰਦੇ ਹੋਣੇ ਚਾਹੀਦੇ ਆ। ਤੇ ਜਿਹੜੇ ਹੁਣ ਕੈਲਗਰੀ ਇਸ਼ੂ ਆਇਆ ਇਹਦੇ ਵਿੱਚ ਪਹਿਲਾਂ ਤਾਂ ਉਹਨਾਂ ਨੇ ਇਹ ਸੀਗਾ ਜਿੱਦਣ ਉਹਨਾਂ ਦਾ ਪ੍ਰੋਟੈਸਟ ਸ਼ੁਰੂ ਹੋਇਆ ਸੀਗਾ ਉਹ ਇਹ ਕਹਿੰਦੇ ਸੀਗੇ ਵੀ ਅਸੀਂ ਵੀ 2 ਬੰਦਿਆਂ ਨੂੰ ਕੱਢ ਦੋ ਤੇ ਫਿਰ ਅਸੀਂ ਸੈਟਿਸਫਾਈ ਆ ਫਿਊਚਰ ਲਈ ਵੀ ਦੁਬਾਰਾ ਕੰਸਟੀਟਿਊਸ਼ਨ ਜਿਹੜਾ ਗੁਰਦੁਆਰੇ ਦੇ ਬਾਈ ਦਾਸ ਹੈਗੇ ਉਹਨੂੰ ਚੇਂਜ ਕਰਤੇ ਜਾਣ। ਹੁਣ ਉਹਨਾਂ ਨੇ ਨਾਲ ਫਿਰ ਬਾਅਦ ਵਿੱਚ 1 ਵੀਕ ਬਾਅਦ ਇਹ ਕਹਿਤਾ ਵੀ ਹੁਣ ਅਸੀਂ ਉਹ ਮੰਗ ਦੇ ਨਾਲ ਸਾਡੀ ਦੂਜੀ ਮੰਗ ਇਹ ਆ ਵੀ ਸਾਰੀ ਕਮੇਟੀ ਜਿਹੜੇ ਆ ਇੱਥੇ ਜਿਹੜੀ ਕਮੇਟੀ ਹੁੰਦੀ ਉਹਦੇ 'ਚ 13 ਮੈਂਬਰ ਹੁੰਦੇ ਆ ਤੇ 5 ਟਰਸਟੀ ਬੋਰਡ ਹੁੰਦਾ ਵੀ ਜਿਹੜੇ 18 ਦੇ 18 ਮੈਂਬਰ ਆ ਉਹ ਪੂਰੇ 5 ਕਕਾਰਾਂ ਵਾਲੇ ਅੰਮ੍ਰਿਤਧਾਰੀ ਹੋਣ ਦੇ ਅਸੀਂ ਉਹ ਵੀ ਹੁਣ ਕਰਾ ਕੇ ਹਟਣਾ। ਤੇ ਇਹਦੇ ਕਰਕੇ ਉਹ ਪ੍ਰੋਬਲਮ ਥੋੜੀ ਹੋਰ ਜ਼ਿਆਦਾ ਵੱਧ ਗਈ ਤੇ ਜਦਕਿ ਉਹਨਾਂ ਦੀ ਹੁਣ ਕੋਈ ਵੀ ਇਸ ਗੱਲ ਦੇ ਵਿੱਚ ਨਾ ਤਾਂ ਜਿਹੜਾ ਉਹਨਾਂ ਦਾ ਗੁਰਦੁਆਰੇ ਦਾ ਕੰਸਟੀਟਿਊਸ਼ਨ ਆ ਉਹ ਉਹਨਾਂ ਨੂੰ ਸਪੋਰਟ ਕਰ ਰਿਹਾ, ਨਾ ਸਿੱਖ ਰਿਆਤ ਮਰਿਆਦਾ ਕਰ ਰਹੀ ਆ, ਤੇ ਨਾ ਹੀ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਉਹਨਾਂ ਨੂੰ ਕੋਈ ਇੱਦਾਂ ਦੀ ਸਪੋਰਟ ਮਿਲਦੀ ਆ। ਤੇ ਇਸ ਕਰਕੇ ਉਹ ਜਿਹੜੀ ਜਿੱਦਾਂ ਤੁਸੀਂ ਕਿਹਾ ਵੀ ਜਦੋਂ ਤਾਂ ਉਹ ਵਿਚਾਰਧਾਰਾ ਕੋਈ ਵੀ ਐਸਟੈਬਲਿਸ਼ ਹੋ ਰਹੀ ਹੁੰਦੀ ਆ ਉਸ ਵੇਲੇ ਤਾਂ ਉਹ ਰੈਵੋਲੂਸ਼ਨਰੀ ਹੁੰਦੀ ਆ, ਤੇ ਉਸ ਰੈਵੋਲੂਸ਼ਨਰੀ ਦੇ ਕਰਕੇ ਆਪਣੇ ਕੋਲ ਗੁਰੂ ਸਾਹਿਬ ਦੇ ਪੀਰੀਅਡ ਚ ਵੀ ਜਾਂ ਗੁਰੂ ਅਰਜਨ ਸਾਹਿਬ ਤੋਂ ਦੇਖੋ ਉਹਨਾਂ ਦੀ ਸ਼ਹੀਦੀ ਹੋਈ, ਗੁਰੂ ਤੇਗ ਬਹਾਦਰ ਸਾਹਿਬ ਦੀ ਹੋਈ, ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ, ਚਾਰ ਸਾਹਿਬਜ਼ਾਦੇ ਜਾਂ ਹੋਰ ਸਿੱਖ, ਤਾਂ ਫਿਰ 18ਵੀਂ ਸਦੀ ਦਾ ਇੱਕ 30-40 ਸਾਲ ਦਾ ਪੀਰੀਅਡ ਜਿਹੜਾ ਹੈਗਾ, ਪਰ ਉਹ ਸਾਰੇ ਦੇ ਦੇਸ਼ ਤੇ ਜਿਹੜੀ ਸਿੱਖੀ ਅਸਟੈਬਲਿਸ਼ ਹੋਈ ਆ ਉਹਦੇ ਵਿੱਚ ਹੁਣ ਉਹ ਵੈਲਿਊਜ਼, ਉਹ ਸਿੱਖੀ ਜਾਂ ਉਹ ਜਿਹੜੀ ਵਿਚਾਰਧਾਰਾ ਨੂੰ ਲੈ ਕੇ ਉਹ ਇਹ ਵਿਚਾਰਧਾਰਾ ਖੜੀ ਹੋਈ, ਅਸਟੈਬਲਿਸ਼ ਹੋਈ, ਉਹ ਸਾਰੀ ਤਕਰੀਬਨ ਲੋਸਟ ਹੋ ਚੁੱਕੀ ਆ, ਮੇਰਾ ਤਾਂ ਇਹ ਮੰਨਣਾ ਹੈਗਾ। ਹਾਂਜੀ
ਜੀ ਜੀ ਪ੍ਰਹਾਰ ਸਾਹਿਬ, ਕਿਉਂਕਿ ਹੁਣ ਜਿਵੇਂ ਇਸ ਇੰਸੀਡੈਂਟ ਨੂੰ ਲਾ ਕੇ ਵੀ ਚੱਲੀਏ ਸਰ, ਇਹ ਬੜੀ ਅੱਗੇ ਤੱਕ ਜਾਂਦੀ ਹੈ ਵੀ ਪਤਿਤ ਸਹਿਜਧਾਰੀ ਜਾਂ ਗੁਰੂ ਸਾਹਿਬ ਦੇ ਵੇਲੇ ਵੀ ਕੀ ਗੁਰੂ ਸਾਹਿਬ ਨੇ ਇਹੀ ਕਿਹਾ ਸੀ ਵੀ ਜੋ ਅੰਮ੍ਰਿਤ ਛਕ ਕੇ ਖਾਲਸਾ ਬਣੂਗਾ ਸਿਰਫ ਉਹੀ ਸਿੱਖ ਹੋਊਗਾ, ਬਾਕੀ ਫਿਰ ਕਿਹੜੀ ਕੈਟੇਗਰੀ ਚ ਜਾਂਦੇ ਆ, ਕਿ ਉਹ ਸਾਰਿਆਂ ਤੇ ਨਾਫਜ਼ ਸੀ ਜਾਂ ਨਹੀਂ ਸੀ, ਜਾਂ ਮਾਡਰਨ ਟਾਈਮਸ ਦੇ ਵਿੱਚ ਉਹਦੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਕਿ ਨਹੀਂ ਕੀਤੀਆਂ ਜਾ ਸਕਦੀਆਂ। ਜੇ ਤਬਦੀਲੀਆਂ ਦੀ ਆਪਾਂ ਗੱਲ ਕਰਦੇ ਹਾਂ ਜੀ ਤੇ ਕੱਟੜਵਾਦੀ ਪਿੱਛੇ ਪੈ ਸਕਦਾ, ਦੂਜੀ ਗੱਲ ਇਹ ਵੀ ਹੈ ਕਿ ਤਬਦੀਲੀਆਂ ਆਪਣੀ ਪੱਧਰ ਤੇ ਕਰੀ ਜਾ ਰਹੇ ਨੇ, ਅਰਦਾਸ ਦੇ ਵਿੱਚ ਵੀ ਬਹੁਤ ਤਬਦੀਲੀਆਂ ਮੈਂ ਸੁਣਦਾ, ਮੇਰੇ ਆਪਣੇ ਆਪਣੇ ਟਾਈਮ ਦੇ ਵਿੱਚ ਮੈਨੂੰ ਕਾਫੀ ਕੁਛ ਬਦਲਾਅ ਦੇ ਗਿਆ। ਈਵਨ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਆਰਕੀਟੈਕਚਰ ਨੂੰ ਦੇਖਿਆ ਜਾਵੇ ਤਾਂ ਮੈਨੂੰ ਪੁਰਾਤਨ ਗੁਰਦੁਆਰਾ ਕਦੇ ਵੀ ਕੋਈ ਲੱਗਦਾ ਨੀ ਵੀ ਸ਼ਾਇਦ ਮੈਂ ਕਦੇ ਫੋਟੋ ਵੀ ਦੇਖੀ ਹੋਵੇ ਜਿਹੜਾ 200-300 ਸਾਲ ਉਸੇ ਰੂਪ ਦੇ ਵਿੱਚ ਹੀ ਚੱਲਿਆ ਆਉਂਦਾ ਹੋਵੇ, ਉਹਨਾਂ ਵਿੱਚ ਵੀ ਬਹੁਤ ਪਰਿਵਰਤਨ ਹੋ ਗਏ। ਸੋ ਕਿੱਥੇ ਅਸੀਂ ਮੂਲ ਨੂੰ ਜਾਈਏ ਤੇ ਕਿੱਥੇ ਅਸੀਂ ਚੇਂਜ ਨੂੰ ਜਾਈਏ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ ਸਰ, ਤੇ ਫਿਰ ਇਹ ਤੋਂ ਬਾਅਦ ਤੁਹਾਡਾ ਮੈਂ ਇਸ ਗੱਲ ਦੇ ਉੱਤੇ ਰਿਮਾਰਕਸ ਲੈ ਕੇ ਨਾ ਆਪਾਂ ਕੰਕਲੂਡ ਕਰ ਦਾਂਗੇ ਜੀ। ਔਰ ਨਾਲ ਦੀ ਨਾਲ ਮੈਂ ਆਪਣੇ ਸੁਣਨ ਵਾਲਿਆਂ ਨੂੰ ਬੇਨਤੀ ਕਰਦਾ ਕਿ ਜੇ ਉਹਨਾਂ ਕੋਲ ਕੋਈ ਸਵਾਲ ਹੋਵੇ ਤਾਂ ਜ਼ਰੂਰ ਉਹ ਸਾਡੇ ਨਾਲ ਕੁਇਕਲੀ ਸਾਂਝਾ ਕਰ ਸਕਦੇ ਨੇ। 416-620-1778 ਸਾਡਾ ਨੰਬਰ ਹੈ ਜੀ, ਅਸੀਂ ਆਉਂਦੇ 4 ਕੁ ਮਿੰਟਾਂ ਦੇ ਵਿੱਚ ਇਹ ਗੱਲਬਾਤ ਨੂੰ ਕੰਕਲੂਡ ਕਰਨ ਜਾ ਰਹੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪ੍ਰਹਾਰ ਸਾਹਿਬ
ਲੋ ਜੀ, ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਟ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ, ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਯਾਰ ਬੜੇ ਦਿਨਾਂ ਤੋਂ ਨਾ ਮੈਂ ਘਰ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਮੈਨੂੰ ਕੋਈ ਵੀ ਚੰਗਾ ਘਰ ਨਹੀਂ ਮਿਲ ਰਿਹਾ। ਮੇਰਾ ਕ੍ਰੈਡਿਟ ਸਕੋਰ ਵੀ ਚੰਗਾ ਨਹੀਂ ਹੈ ਤੇ ਨਾ ਹੀ ਮੇਰੇ ਕੋਲ ਡਾਊਨ ਪੇਮੈਂਟ ਦੇਣ ਦੇ ਲਈ ਪੈਸੇ ਨੇ। ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ, ਕੀ ਕਰਾਂ ਮੈਂ?
ਉਹ ਤੂੰ ਮਯੰਕ ਜੀ ਨੂੰ ਕਿਉਂ ਨਹੀਂ ਮਿਲਦੀ? ਉਹ ਤੈਨੂੰ ਲੋਵੈਸਟ ਕ੍ਰੈਡਿਟ ਸਕੋਰ ਦੇ ਬਾਵਜੂਦ ਘੱਟ ਤੋਂ ਘੱਟ ਦਰਾਂ ਦੇ ਮੋਰਗੇਜ ਲੈ ਕੇ ਦੇ ਸਕਦੇ ਨੇ। ਹੁਣ ਦੇਰ ਨਾ ਕਰ, ਹੁਣੇ ਹੀ ਕਾਲ ਕਰ ਮਯੰਕ ਜੀ ਨੂੰ।
ਜੀ ਹਾਂ, ਜੇਕਰ ਤੁਸੀਂ ਵੀ ਘਰ ਲੱਭ ਰਹੇ ਹੋ ਤਾਂ ਫਿਰ ਹੁਣੇ ਹੀ ਕਾਲ ਕਰੋ ਮਯੰਕ ਜੀ ਨੂੰ 647-702-2023 ਜਾਂ 647-472-4141।
ਚੋਖੀ ਸਰਦੀ ਗਰਮੀ ਬਿਜਲੀ ਬੰਦ ਜਾਂ ਫਿਰ ਸਲਾਬ ਦੀ ਐਮਰਜੈਂਸੀ ਜਿਹੇ ਮਸਲੇ ਤੇ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਨੇ। ਸਿਟੀ ਆਫ ਬ੍ਰੈਂਪਟਨ ਦਾ ਐਮਰਜੈਂਸੀ ਮੈਨੇਜਮੈਂਟ ਆਫਿਸ ਸ਼ਹਿਰੀਆਂ ਨੂੰ ਇਹੋ ਜਿਹੇ ਮਸਲਿਆਂ ਨਾਲ ਨਿਬੜਨ ਲਈ ਤਰਬੀਅਤ ਦਿੰਦਾ ਹੈ। ਜਦੋਂ ਵੀ ਲੋੜ ਹੋਵੇ ਅਸੀਂ ਤੁਹਾਨੂੰ ਤੇ ਤੁਹਾਡੇ ਟੱਬਰ ਨੂੰ ਚੰਗੀ ਤੇ ਸੌਖੀ ਵੱਲ ਦੇਣੀ ਆ ਤਾਂ ਕਿ ਤੁਸੀਂ ਕਿਸੇ ਵੀ ਐਮਰਜੈਂਸੀ ਨੂੰ ਚੋਖੇ ਇਤਮਾਦ ਨਾਲ ਨੰਗਾ ਸਕੋ। ਤੁਸੀਂ ਸਾਨੂੰ ਕਮਿਊਨਿਟੀ ਵਿੱਚ ਕੰਮ ਕਰਦਾ ਵੇਖ ਸਕਦੇ ਹੋ। ਐਮਰਜੈਂਸੀ ਨੂੰ ਕਿਵੇਂ ਵੇਖਣਾ ਹੈ, ਕਿਸ ਚੀਜ਼ ਦੀ ਲੋੜ ਪੈ ਸਕਦੀ ਹੈ ਤੇ ਕਿਸ ਵੇਲੇ ਕੀ ਕਰਨਾ ਚਾਹੀਦਾ ਹੈ, ਇਹ ਸਭ ਦੀ ਜਾਣਕਾਰੀ ਲਈ ਵਿਜ਼ਿਟ ਕਰੋ brampton.ca/prepared।
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਰਮਨਜੀਤ ਸਿੰਘ ਸਿੱਧੂ, ਮੇਰੇ ਨਾਲ ਕੱਲ ਗਈ ਸਿੱਖ ਵਿਰਸਾ ਮੈਗਜ਼ੀਨ ਦੇ ਐਡੀਟਰ ਸਾਹਿਬ ਹਰਚਰਨ ਸਿੰਘ ਪ੍ਰਹਾਰ ਦੀ ਗੱਲਬਾਤ ਕਰ ਰਹੇ ਨੇ। 416-620-1778 ਸਾਡੇ ਸਟੂਡੀਓ ਦਾ ਨੰਬਰ ਹੈ। ਅਸੀਂ ਕੈਲਗਰੀ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਇੰਸੀਡੈਂਟ ਜਿਹਦੇ ਵਿੱਚ ਵਾਇਲੈਂਸ ਹੋਈ, ਦੋ ਤਿੰਨ ਆਪਸ ਚ ਲੜੀ ਆ, ਤੇ ਉਹ ਤੋਂ ਬਾਅਦ ਅਸਲ ਸਿੱਖ ਦੀ ਪਰਿਭਾਸ਼ਾ ਨੂੰ ਜਾਣਿਆ, ਸਿੱਖਇਜ਼ਮ ਹੈ ਕਿ ਉਹਨੂੰ ਕਿਵੇਂ ਪ੍ਰੋਟੈਕਟ ਕੀਤਾ ਜਾ ਸਕਦਾ, ਜਾਂ ਸਿੱਖਿਜ਼ਮ ਨੂੰ ਪ੍ਰੋਟੈਕਟ ਕਰਨਾ ਸਾਡੀ ਡਿਊਟੀ ਹੈ ਜਾਂ ਸਿੱਖਿਜ਼ਮ ਦੇ ਅਸੂਲਾਂ ਸਿਧਾਂਤਾਂ ਤੇ ਚੱਲ ਕੇ ਜੀਵਨ ਨੂੰ ਅੱਗੇ ਲੈ ਕੇ ਜਾਣਾ ਸਾਡੇ ਦੇ ਉੱਤੇ ਫਰਜ਼ ਨਾਫਜ਼ ਹੁੰਦਾ ਆ, ਇਹ ਕਿਹੜਾ ਫੈਸਲਾ ਕੀਤਾ ਜਾਵੇ? ਕਈ ਵਾਰ ਸਿੱਖ ਸਿੱਖਾਂ ਨੂੰ ਬਚਾਉਣ ਵਾਸਤੇ ਸਿਧਾਂਤ ਆਇਆ ਸੀ ਜਾਂ ਮਜ਼ਲੂਮ ਤੇ ਜ਼ਾਲਮ ਦੇ ਵਿਚਾਲੇ ਖੜੇ ਹੋਣ ਨੂੰ ਸਿੱਖ ਕਹਿੰਦੇ ਸੀ? ਕੀ ਸਿੱਖੀ ਪੁਰਾਣੇ ਰੂਪ ਦੇ ਵਿੱਚ ਹੀ ਬਚਾਈ ਜਾ ਸਕਦੀ ਹੈ ਕਿ ਸਿੱਖੀ ਦੇ ਵਿੱਚ ਤਬਦੀਲੀਆਂ ਹੋਣੀਆਂ ਸਮੇਂ ਦੇ ਅਨੁਸਾਰ ਜ਼ਰੂਰੀ ਨੇ? ਜੇ ਤਬਦੀਲੀਆਂ ਹੋਣੀਆਂ ਜ਼ਰੂਰੀ ਨੇ ਤਾਂ ਗੁਰਦੁਆਰਾ ਸਾਹਿਬ ਮੈਂ ਬਹੁਤ ਦੇਖੇ ਨੇ, ਦਰਬਾਰ ਸਾਹਿਬ ਤੋਂ ਲੈ ਕੇ ਮੈਨੂੰ ਪੁਰਾਣਾ ਆਰਕੀਟੈਕਚਰ ਨਾਲ ਦੀਆਂ ਚੀਜ਼ਾਂ ਬੜੀ ਬੇਦਰਦੀ ਨਾਲ ਲੋਕ ਤੋੜ ਕੇ ਵਿੱਚੋਂ ਪੈਸੇ ਬਣਾਉਣ ਵਾਲੇ ਇਹ ਵੀ ਕੰਮ ਕਰਦੇ ਨਜ਼ਰ ਆਉਂਦੇ ਨੇ। ਬਾਕੀ ਗੱਲ ਪ੍ਰਹਾਰ ਸਾਹਿਬ ਪੂਰੀ ਕਰਨਗੇ ਜੀ। ਪ੍ਰਹਾਰ ਸਾਹਿਬ
ਹਾਂਜੀ, ਤੇ ਉਹਦੇ ਵਿੱਚ ਇੱਕ ਤੁਹਾਨੂੰ ਥੋੜੀ ਇੰਟਰਸਟਿੰਗ ਗੱਲ ਇਹ ਹੈਗੀ ਆ ਕਿ ਜਿਹੜੀ ਸਿੱਖੀ ਮਾਡਰਨ ਸਿੱਖੀ ਹੈਗੀ ਆ ਉਹ ਨਾ ਤਾਂ ਮਤਲਬ ਇਹਦੀਆਂ ਜਿਹੜੀਆਂ ਪਰਿਭਾਸ਼ਾਵਾਂ ਆ ਜਿਹੜੀਆਂ ਮਰਿਆਦਾਵਾਂ ਆ ਉਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਉਹਦੇ ਵਿੱਚੋਂ ਸਪੋਰਟ ਨਹੀਂ ਕਿਤੇ ਵੀ ਮਿਲਦੀ ਕਿਸੇ ਵੀ ਗੱਲ ਦੇ ਲਈ। ਤੇ ਇਹ ਜਿਹੜੀ ਸਿੱਖੀ ਆ ਉਹ ਹੌਲੀ ਹੌਲੀ ਮਤਲਬ ਅਸਟੈਬਲਿਸ਼ ਹੋਈ ਓ ਆ। ਤੇ ਜਿਹੜੀ ਈਵਨ ਜੇ ਤੁਸੀਂ ਪੁਰਾਣੀ ਹਿਸਟਰੀ ਦੇ ਵਿੱਚ ਕਿਤੇ ਵੀ ਇੱਦਾਂ ਦਾ ਤੁਹਾਨੂੰ ਸੋਰਸ ਨਹੀਂ ਮਿਲਦਾ ਵੀ ਜਿਹੜੀ ਜਿੱਦਾਂ ਅੰਮ੍ਰਿਤ ਕਿੱਦਾਂ ਛਕਾਇਆ ਗਿਆ, ਕਿੱਦਾਂ ਉਹਦੀ ਮਰਿਆਦਾ ਸੀ, ਕਿਹੜੀਆਂ ਬਾਣੀਆਂ ਪੜ੍ਹੀਆਂ ਜਾਂ ਕਿਹੜੇ ਨਿਤਨੇਮ ਸੀਗੇ, ਤਾਂ ਈਵਨ ਜਿਹੜੇ ਪੰਜ ਕਕਾਰਾਂ ਦਾ ਵੀ 19ਵੀਂ ਸਦੀ ਤੱਕ ਕਿਤੇ ਜ਼ਿਕਰ ਨਹੀਂ ਮਿਲਦਾ ਕਿਸੇ ਵੀ ਸੋਰਸ ਦੇ ਵਿੱਚ। ਇੱਦਾਂ ਜਿਹੜੇ ਪੁਰਾਣੇ ਸੋਰਸ ਆ ਉਹ ਇਹ ਹੈਗੇ ਸੀਗੇ ਵੀ ਜਿਹੜੇ ਜਿਹੜਾ ਕੋਈ ਸ਼ਸਤਰਧਾਰੀ ਖਾਲਸਾ ਬਣਦਾ ਸੀ ਉਹ ਪੰਜ ਹਥਿਆਰ ਰੱਖਦਾ ਹੁੰਦਾ ਸੀਗਾ। ਇਹ ਗੁਰੂ ਸਾਹਿਬ ਦਾ ਹੁਕਮ ਸੀਗਾ ਵੀ ਕਿਉਂਕਿ ਉਹਨਾਂ ਨੇ ਤਾਂ ਲੜਾਈ ਲੜਨੀ ਸੀ ਵੀ ਉਹ ਵੱਧ ਤੋਂ ਵੱਧ ਹਥਿਆਰ ਕੋਲ ਰੱਖਣ। ਤੇ ਇਹ ਸਾਰਾ ਕੁਛ ਅੰਗਰੇਜ਼ਾਂ ਦੇ ਟਾਈਮ ਤੇ ਇਹਨੂੰ ਰੀਡਿਫਾਈਨ ਕੀਤਾ ਗਿਆ ਕਿਉਂਕਿ ਅੰਗਰੇਜ਼ਾਂ ਨੇ 1856 ਜਾਂ 53 ਜਦੋਂ ਸਿੱਖ ਰਾਜ ਤੇ ਉਹਨੂੰ ਕੰਟਰੋਲ ਕਰ ਲਿਆ ਤੇ ਪੰਜਾਬ ਦੇ ਵਿੱਚ ਐਮਰਜੈਂਸੀ ਲਾ ਕੇ ਤਾਂ ਉਹਨਾਂ ਨੇ ਹਥਿਆਰ ਖੋਹ ਲਏ ਸੀਗੇ ਸਾਰੇ ਪੰਜਾਬ ਤੋਂ। ਈਵਨ ਇੰਡੀਆ ਦੇ ਵਿੱਚ ਵੀ ਜਿਹਨਾਂ ਨੂੰ ਉਹ ਜਿਹੜੀਆਂ ਵੀ ਕੌਮਾਂ ਦੇ ਕੋਲ ਉਹਨਾਂ ਨੂੰ ਸ਼ੱਕ ਸੀਗਾ ਤੇ ਉਹਨਾਂ ਨੇ ਹਥਿਆਰ ਪਾਬੰਦੀ ਲਾਤੀ ਸੀਗੀ ਤੇ ਈਵਨ ਪੈਸੇ ਵੀ ਦਿੰਦੇ ਸੀ ਵੀ ਜੇ ਕਿਸੇ ਕੋਲ ਚਾਕੂ ਵੀ ਆ ਵੀ ਉਹ ਵੀ ਜਮ੍ਹਾਂ ਕਰਾ ਦੇਵੇ, ਤਲਵਾਰ ਕਿਰਪਾਨ ਜੋ ਵੀ ਸੀਗਾ। ਤੇ ਉਹ ਤੋਂ ਬਾਅਦ ਫਿਰ ਉਹਨਾਂ ਨੇ ਸਿੱਖਾਂ ਨੂੰ ਜਦੋਂ ਫੌਜਾਂ ਦੇ ਵਿੱਚ ਭਰਤੀ ਕੀਤਾ ਤੇ ਉਦੋਂ ਫਿਰ ਉਹਨਾਂ ਨੇ ਇਹਨਾਂ ਨੂੰ ਧਾਰਮਿਕ ਤੌਰ ਤੇ ਆਪਣੇ ਹਿੱਤਾਂ ਲਈ ਵਰਤਣ ਲਈ ਇਹ ਲਿਆਂਦਾ ਵੀ ਕਿਉਂਕਿ ਉਹਨਾਂ ਨੂੰ ਲੱਗਾ ਵੀ ਜੇ ਹਥਿਆਰ ਇੱਦਾਂ ਸਾਰੇ ਖੋਲਿਆ ਇਹਨਾਂ ਤੋਂ ਤੇ ਫਿਰ ਇਹ ਬਗਾਵਤ ਨਾ ਕਰਨ ਤੇ ਉਹਨਾਂ ਨੇ ਪੰਜ ਕਕਾਰਾਂ ਵਾਲਾ ਕੋਨਸੈਪਟ ਉਸ ਵੇਲੇ ਆਇਆ। ਤੇ ਹੁਣ ਜੇ ਮਤਲਬ ਇਹਨੂੰ ਸਾਰੇ ਨੂੰ ਦੇਖੋ ਤਾਂ ਇਹਦੇ ਵਿੱਚ ਜਿਹੜੀ ਸਿੱਖ ਦੀ ਪਰਿਭਾਸ਼ਾ ਆ ਉਹ ਤੈਅ ਕੀਤੀ ਗਈ ਪਰ ਉਹਦੇ ਵਿੱਚ ਇੱਦਾਂ ਦਾ ਕੁਛ ਨਹੀਂ ਲਿਖਿਆ ਗਿਆ। ਇੱਕ ਜਿਹੜੀ ਅੰਮ੍ਰਿਤ ਛਕਾਉਣ ਵਾਲੀ ਵੀ ਲਿਖੀ ਉਹ ਮਰਿਆਦਾ ਆਪਣੇ ਜਿਹੜੀ ਸਿੱਖ ਰਹਿਤ ਮਰਿਆਦਾ ਉਹਦੇ ਵਿੱਚ ਇਹ ਲਿਖਿਆ ਆ ਵੀ ਜਿਹੜਾ ਸਿੱਖ ਆ ਕਰੈਤਾਂ ਦੇ ਵਿੱਚ ਵੀ ਉਹ ਤੰਬਾਕੂ ਦਾ ਵਰਤੋਂ ਨਾ ਕਰੇ ਪਰ ਇਹ ਨਹੀਂ ਲਿਖਿਆ ਵੀ ਸ਼ਰਾਬ ਦੀ ਵਰਤੋਂ ਨਾ ਕਰੇ ਜਾਂ ਕੋਈ ਹੋਰ ਨਸ਼ੇ ਦੀ ਹਨਾ। ਤੇ ਇੱਕ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸੀਗੇ ਤੇ ਮਤਲਬ 20-25 ਸਾਲ ਪਹਿਲਾਂ ਮਿਲੇ ਤੇ ਉਸ ਵੇਲੇ ਉਹਨਾਂ ਦੀ ਏਜ 80 ਸਾਲ ਸੀਗੀ। ਅਵਤਾਰ ਸਿੰਘ ਉਹਨਾਂ ਦਾ ਨਾਂ ਸੀਗਾ, ਭਾਈ ਅਵਤਾਰ ਸਿੰਘ। ਉਹਨਾਂ ਦੇ ਫਾਦਰ ਵੀ ਮਤਲਬ ਵੀ ਹੁਣ ਜਿਹੜਾ 2000 ਦੇ ਵਿੱਚ 80 ਦਾ 1920 ਦਾ ਉਹਦਾ ਬਰਥ ਹੋਊਗਾ ਹਨਾ। ਤੇ ਉਹਦੇ ਫਾਦਰ ਵੀ ਉੱਥੇ ਹਰਿਮੰਦਰ ਸਾਹਿਬ ਰਹੇ ਸੀਗੇ ਤੇ ਉਹ ਕਹਿੰਦੇ ਵੀ ਅਸੀਂ ਵਿੱਚ ਇਨਵੋਲਵ ਸੀਗੇ ਉਸ ਟਾਈਮ ਜਦੋਂ ਸਿੱਖ ਰਿਹਾ ਮਰਿਆਦਾ ਬਣਦੀ ਸੀ। ਤੇ ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਤੰਬਾਕੂਗਾ ਤੇ ਲਿਖਿਆ ਵੀ ਉਹ ਕਹਿੰਦੇ ਵੀ ਜਾਣੀ ਉਸ ਵੇਲੇ ਤੱਕ ਮੈਜੋਰਟੀ ਜਿਹੜੇ ਸਿੱਖ ਸੀਗੇ ਵੀ ਉਹ ਸ਼ਰਾਬ ਵੀ ਪੀਂਦੇ ਸੀਗੇ ਪਿੰਡਾਂ ਦੇ ਵਿੱਚ ਤਕਰੀਬਨ ਘਰਾਂ ਚੋਂ ਕੱਢ ਕੇ ਤੇ ਫੀਮ ਵੀ ਖਾਂਦੇ ਸੀਗੇ। ਤੇ ਇਹ ਆਮ ਦੋ ਚੀਜ਼ਾਂ ਪ੍ਰਚਲਿਤ ਸੀਗੀਆਂ ਸਾਡੇ ਸਮਾਜ 'ਚ ਤੇ ਜਦੋਂ ਇਹ ਰਹਿਤ ਮਰਿਆਦਾ ਬਣਾਈ ਜਾ ਰਹੀ ਸੀ ਤਾਂ ਉਸ ਵੇਲੇ ਇਹ ਸਵਾਲ ਆਇਆ ਵੀ ਜੇ ਅਸੀਂ ਸ਼ਰਾਬ ਪੀਣ ਇੱਦਾਂ ਨਸ਼ੇ ਲਿਖ ਦਿੱਤੇ ਤਾਂ ਫਿਰ ਸਾਰੇ ਸਿੱਖ ਬਾਹਰ ਨਿਕਲ ਗਏ ਜਾਣੇ ਸਿੱਖੀ 'ਚੋਂ। ਤੇ ਵੀ ਜਿਹੜੇ ਸਿੱਖ ਆ ਉਹ ਪਤਾ ਨਹੀਂ ਕਿਸ ਰੀਜ਼ਨ ਕਰਕੇ ਵੀ ਚਾਹੇ ਉਹਨਾਂ ਨੂੰ ਤੰਬਾਕੂ ਚੰਗਾ ਨਹੀਂ ਲੱਗਦਾ ਸੀ ਜਾਂ ਜੋ ਵੀ ਰੀਜ਼ਨ ਹਿਸਟੋਰੀਕਲ ਹੋਊਗਾ ਤੇ ਤੰਬਾਕੂ ਨਹੀਂ ਸੀ ਯੂਜ਼ ਕਰਦੇ ਆਪਣੇ ਲੋਕ। ਤੇ ਉਹਨਾਂ ਨੇ ਫਿਰ ਇਹ ਬਣਾ ਦਈ ਗੱਲ ਵੀ ਤੰਬਾਕੂ ਨਹੀਂ ਪੀਣਾ ਤੇ ਬਾਕੀ ਉੱਦਾਂ ਓਪਨ ਛੱਡ ਦਿੱਤਾ, ਲਿਖਿਆ ਹੀ ਨਹੀਂ। ਤੇ ਜਿਹੜੀ ਜਿੱਦਾਂ ਆਪਾਂ ਗੱਲ ਕੀਤੀ ਆ ਵੀ ਜਾਣੀ ਰਹਿਤ ਮਰਿਆਦਾ ਵੀ ਇਸ ਢੰਗ ਦੇ ਨਾਲ ਬਣੀ ਆ, ਇੱਕ ਉਹਦੇ ਵਿੱਚ ਉਹਨੇ ਹੋਰ ਗੱਲ ਦੱਸੀ ਉਹ ਮੈਂ ਕਿਹਾ ਵੀ ਉਹਦੇ ਵਿੱਚ ਲਿਖਿਆ ਆ ਵੀ ਸਿੱਖ ਔਰਤ ਜਿਹੜੀ ਔਰਤ ਆ ਉਹਦਾ ਵਿਆਹ ਸਿੱਖ ਨਾਲ ਹੋਵੇ ਪਰ ਇੱਦਾਂ ਨਹੀਂ ਲਿਖਿਆ ਵੀ ਸਿੱਖ ਮਰਦ ਦਾ ਵਿਆਹ ਸਿੱਖ ਔਰਤ ਨਾਲ ਹੋਵੇ।
ਉਹ ਕਹਿੰਦਾ ਵੀ ਇਹ ਵੀ ਉੱਥੇ ਮਸਲਾ ਆਇਆ ਸੀ ਜਦੋਂ ਮਰਿਆਦਾ ਬਣੀ ਆ ਤੇ ਉਹਦੇ ਵਿੱਚ ਇਹ ਗੱਲ ਸੀਗੀ ਵੀ ਜਿਹੜੇ ਬਹੁਤ ਜਿੱਦਾਂ ਬੰਦੇ ਜ਼ਿਆਦਾ ਹੁੰਦੇ ਸੀਗੇ ਇੱਕ ਤਾਂ ਪੁਰਾਣੇ ਟਾਈਮਾਂ ਤੋਂ ਹਿਸਟੋਰੀਕਲੀ ਸਾਰਿਆਂ ਨੂੰ ਪਤਾ ਵੀ ਜ਼ਮੀਨਾਂ ਕਰਕੇ ਚਾਹੇ ਹੋਰ ਰੀਜ਼ਨਾਂ ਕਰਕੇ ਔਰਤ ਕੁੜੀਆਂ ਨੂੰ ਮਾਰ ਦਿੰਦੇ ਸੀ ਜਿੱਦਾਂ ਅੱਜ ਵੀ ਆਪਣੇ ਸਮਾਜ 'ਚ ਪ੍ਰਚਲਿਤ ਆ ਤੇ ਉਹਦੇ ਕਰਕੇ ਬੰਦਿਆਂ ਦੀ ਘਾਟ ਹੁੰਦੀ ਸੀਗੀ ਤਾਂ ਫਿਰ ਬੰਦੇ ਕੰਮਾਂ ਲਈ ਵੀ ਜ਼ਿਆਦਾ ਚਾਹੀਦੇ ਸੀ ਤਾਂ ਆਮ ਪੰਜ ਛੇ ਚਾਰ ਮੁੰਡੇ ਹੁੰਦੇ ਸੀਗੇ ਤੇ ਕਈਆਂ ਦੇ ਵਿਆਹ ਨਹੀਂ ਹੁੰਦੇ ਸੀ ਕਈ ਛੜੇ ਰਹਿ ਜਾਂਦੇ ਸੀ ਫਿਰ ਕਈ ਜਿਹੜੇ ਛੜਿਆਂ ਦੇ ਵਿੱਚੋਂ ਕਈ ਬੰਦੇ ਜਾ ਕੇ ਬਾਹਰੋਂ ਜਿੱਦਾਂ ਕੋਈ ਯੂਪੀ ਤੋਂ ਬਿਹਾਰ ਤੋਂ ਜਾਂ ਇੱਧਰੋਂ ਉੱਧਰੋਂ ਗਰੀਬ ਘਰਾਂ ਦੀ ਮੁੱਲ ਦੀਆਂ ਤੀਵੀਆਂ ਤੁਸੀਂ ਪੜ੍ਹਦੇ ਸਾਹਿਤ ਦੇ ਵਿੱਚ ਇੱਦਾਂ ਦੀਆਂ ਕਹਾਣੀਆਂ ਮਿਲਦੀਆਂ ਵੀ ਮੁੱਲ ਦੀ ਤੀਵੀ ਲਿਆ ਕੇ ਜਿਹੜੇ ਬੰਦੇ ਤੇ ਆਪਾਂ 25-30 ਸਾਲ 40 ਸਾਲ ਪਿੱਛੇ ਪੰਜਾਬ ਦੇਖੀਏ ਸਾਡੇ ਸਾਰੇ ਪਿੰਡਾਂ ਦੇ ਵਿੱਚ ਕਿੰਨੀਆਂ ਬੁੜੀਆਂ ਹੁੰਦੀਆਂ ਸੀ ਜਿਹੜੀਆਂ ਜਿਹਨਾਂ ਨੂੰ ਪਦੇਸਣ ਪਹਾੜਨ ਕੋਈ ਇੱਦਾਂ ਕਹਿ ਕੇ ਹੁੰਦੀਆਂ ਸੀ ਲਿਆਂਦੀਆਂ ਹੈ ਨਾ ਤੇ ਉਹ ਕਹਿੰਦਾ ਫਿਰ ਇਹ ਵਿਚਾਰ ਹੋਇਆ ਵੀ ਜਿਹੜੀ ਤਾਂ ਔਰਤ ਆਪਾਂ ਮੁੱਲ ਦੀ ਲੈਣ ਦੀ ਜਾਂ ਦੂਜੇ ਧਰਮ ਦੀ ਵਿਆਹ ਲਈ ਵੀ ਉਹ ਤਾਂ ਸਾਡੇ ਘਰ ਆ ਗਈ ਸਾਡੀ ਸਿੱਖੇ ਬਣ ਗਈ ਉਹ ਇੱਕ ਕਿਸਮ ਦੀ ਤੇ ਇਹ ਲਿਖ ਦੋ ਵੀ ਜੇ ਆਪਣੀ ਮੰਨ ਲਓ ਕੁੜੀ ਜਾਊਗੀ ਦੂਜੇ ਦੇ ਤਾਂ ਫਿਰ ਉਹ ਉਸ ਧਰਮ ਚ ਕਨਵਰਟ ਹੋ ਗਈ ਉਹਨੂੰ ਆਪਾਂ ਰੋਕੀਏ ਵੀ ਸਾਡੀ ਕੁੜੀ ਨਾ ਦੂਜੇ ਧਰਮ ਚ ਜਾਵੇ ਤੇ ਦੂਜੀ ਆ ਜਾਊਗੀ ਤਾਂ ਸਾਡੇ ਬਣ ਜਾਣੀ ਤੇ ਇੱਦਾਂ ਜਾਣੀ ਇਹ ਜਿਹੜੀ ਆ ਮਰਿਆਦਾਵਾਂ ਬਣੀਆਂ ਈਵਨ ਜਿਹੜੀ ਪਹਿਲੀ ਮਰਿਆਦਾ 1936 ਦੀ ਆ ਉਹਦੇ ਵਿੱਚ ਜਿਹੜੀ ਅੱਜ ਅੰਮ੍ਰਿਤ ਛਕਾਉਣ ਦੀਆਂ ਪੰਜ ਬਾਣੀਆਂ ਦੀ ਕਿਹਾ ਜਾਂਦਾ ਵੀ ਪੰਜ ਬਾਣੀਆਂ ਨਾਲ ਅੰਮ੍ਰਿਤ ਛਕਾਉਂਦੇ ਆ ਉਸ ਵੇਲੇ ਪੰਜ ਬਾਣੀਆਂ ਨਾਲ ਵੀ ਨੀ ਅੰਮ੍ਰਿਤ ਛਕਾਉਂਦੇ ਸੀਗੇ ਤੇ ਉਹਦੇ ਵਿੱਚ ਜਿਹੜੀ ਆਪਣੇ ਆਨੰਦ ਸਾਹਿਬ ਆ ਉਹ ਪੰਜ ਪੌੜੀਆਂ ਪੜ੍ਹੀਆਂ ਜਾਂਦੀਆਂ ਸੀਗੀਆਂ ਤੇ ਇੱਕ ਸੰਤ ਹਰਭਜਨ ਸਿੰਘ ਹੋਏ ਆ ਉਹ ਮਿੱਕਲ ਕਲੇਰਾਂ ਵਾਲੇ ਨਾਲ ਵੀ ਸੀ ਤੇ ਪਿੰਡਾਂ ਵਾਲੀ ਟਕਸਾਲ ਨਾਲ ਸੰਬੰਧ ਰੱਖਦੇ ਸੀ ਤੇ ਉਹ 1994-95 ਦੀ ਗੱਲ ਕੈਲਗਰੀ ਆਏ ਸੀਗੇ ਤੇ ਉਹਨਾਂ ਨਾਲ ਏਦਾਂ ਕੋਈ ਮਰਿਆਦਾ ਦੀ ਗੱਲਾਂ ਹੋਈਆਂ ਤੇ ਉਹ ਮੈਨੂੰ ਕਹਿੰਦੇ ਵੀ ਉਹ ਕਾਕਾ ਤੈਨੂੰ ਤਾਂ ਪਤਾ ਨੀ ਅਸੀਂ ਤਾਂ ਵੀ ਇਹ ਮਰਿਆਦਾ ਮਰੁਦਾ ਕੁਛ ਨੀ ਹੁੰਦੀ ਕਰਦਾ ਸੀ ਅਸੀਂ ਤਾਂ ਏਦਾਂ ਬਦਲਾ ਦੇਈਦੀ ਹੁੰਦੀ ਆ ਤੇ ਉਹ ਫਿਰ ਉਹਨੇ ਦੱਸਿਆ ਉਹ ਕਹਿੰਦਾ ਵੀ 1982-83 ਚ ਜਦੋਂ ਸੰਤ ਭਿੰਡਰਾਂ ਵਾਲੇ ਅਕਾਲ ਤਖ਼ਤ ਆ ਗਿਆ ਇੱਧਰ ਹਰਿਮੰਦਰ ਸਾਹਿਬ ਚ ਤੇ ਕਹਿੰਦਾ ਵੀ ਅਸੀਂ ਬਈ ਗਏ ਸੰਤਾਂ ਕੋਲ ਵੀ ਦੇਖੋ ਤੁਹਾਡੀ ਬਹੁਤ ਚੱਲਦੀ ਆ ਵੀ ਜਿਹੜੀ ਸਿੱਖ ਮਰਿਆਦਾ ਆ ਵੀ ਉਹਦੇ ਚ ਤਾਂ 3.5 ਬਾਣੀਆਂ ਪੜ੍ਹੀਆਂ ਜਾਂਦੀਆਂ ਅੰਮ੍ਰਿਤ ਛਕਾਉਣ ਲਈ ਵੀ ਪੰਜ ਬਾਣੀਆਂ ਵੀ ਨਹੀਂ ਪੜ੍ਹਦੇ ਵੀ ਘੱਟੋ ਘੱਟ ਇਹ ਤਾਂ ਕਰਾਓ ਤੇ ਉਹ ਕਹਿੰਦਾ ਵੀ ਉਹਨਾਂ ਨੇ ਉਸ ਵੇਲੇ ਟੌੜਾ ਸਾਹਿਬ ਨੂੰ ਸੱਦਿਆ ਵੀ ਮੈਨੂੰ ਤਾਂ ਪਤਾ ਹੀ ਨਹੀਂ ਵੀ ਤੁਸੀਂ ਤਾਂ ਪੰਜ ਬਾਣੀਆਂ ਵੀ ਨਹੀਂ ਅੰਮ੍ਰਿਤ ਛਕਾਉਣ ਲਈ ਪੜ੍ਹਦੇ ਜਾਂ ਵਿੱਚ ਵੀ ਤੁਸੀਂ ਤਾਂ 3.5 ਪੜ੍ਹਦੇ ਆ ਤੇ ਉਹ ਫਿਰ ਕਹਿੰਦਾ ਉਹਨੇ ਕਿਹਾ ਵੀ ਇਹ ਬੰਦ ਕਰੋ ਇਹਨੂੰ ਬਦਲੋ ਮਰਿਆਦਾ ਨੂੰ ਤੇ ਕਹਿੰਦਾ ਟੌੜਾ ਸਾਹਿਬ ਕਹਿੰਦੇ ਵੀ ਏਦਾਂ ਤਾਂ ਮਰਿਆਦਾ ਬਦਲਣੀ ਬਹੁਤ ਔਖੀ ਆ ਵੀ ਅਸੀਂ ਪਹਿਲਾਂ ਵੀ ਚੇਂਜਾਂ ਕੀਤੀਆਂ ਤੇ ਅਸੀਂ ਇੱਦਾਂ ਕਰਾਂਗੇ ਅੱਗੇ ਤੋਂ ਜਿਹੜੀ ਮਰਿਆਦਾ ਨਵੀਂ ਛਪੂਗੀ ਅਸੀਂ ਉਹਦੇ ਵਿੱਚ ਚੇਂਜਾਂ ਕਰਕੇ ਪਾ ਦੇਵਾਂਗੇ ਕੋਈ ਉਹਨਾਂ ਨੇ ਮਤਾ ਨਹੀਂ ਪਾਸ ਕੀਤਾ ਕੋਈ ਉਹਨੇ ਆਪਣੇ ਧਰਮ ਪ੍ਰਚਾਰ ਕਮੇਟੀ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਰੈਜੋਲੂਸ਼ਨ ਨਹੀਂ ਕੁਛ ਨਹੀਂ ਤਾਂ ਟੌੜਾ ਸਾਹਿਬ ਦੇ ਹੁਕਮ ਨਾਲ ਉਹ ਬਾਣੀਆਂ ਬਦਲ ਦਿੱਤੀਆਂ ਗਈਆਂ 1983 ਦੇ ਵਿੱਚ ਤੇ ਮੈਨੂੰ ਉਹਦੀ ਗੱਲ ਤੇ ਬਹੁਤ ਯਕੀਨ ਨਹੀਂ ਆਇਆ ਤੇ ਫਿਰ ਕਈ ਸਾਲ ਬਾਅਦ 1997-98 ਦੇ ਵਿੱਚ ਮੈਨੂੰ ਬੈਨਕੋਵਰੋਂ ਇੱਕ ਸਿੱਖ ਰਹਿਤ ਮਰਿਆਦਾ ਜਿਹੜੀ 1960 ਦੀ ਕਿਤੇ ਛੱਡੀ ਹੋਈ ਸੀ ਉਹ ਮਿਲ ਗਈ ਉਹ ਮੈਂ ਉਹ ਮੇਰੇ ਦਿਮਾਗ ਚ ਆਇਆ ਵੀ ਉਹ ਬਾਬਾ ਏਦਾਂ ਕਹਿੰਦਾ ਸੀ ਤੇ ਮੈਂ ਉਹ ਜਦੋਂ ਪੜ੍ਹੀ ਉਹ ਸੱਜੀ ਉਹਦੇ ਵਿੱਚ ਬਾਣੀਆਂ ਹੋਰ ਸੀਗੀਆਂ ਤੇ ਜਿਹੜੀ 1983-83 ਤੋਂ ਬਾਅਦ ਛਪਦੀ ਆ ਉਹਦੇ ਵਿੱਚ ਬਾਣੀਆਂ ਚੇਂਜ ਕੀਤੀਆਂ ਤੇ ਉਹ ਜਾਣੀ ਹੁਣ ਕਹਿਣ ਦਾ ਭਾਵ ਇਹ ਹੈਗਾ ਵੀ
ਇਨਕਲੂਡ ਕਰਾਂਗੇ ਜੀ ਹੁਣ ਹਾਂਜੀ
ਹਾਂਜੀ ਉਹ ਹਾਂਜੀ ਹੁਣ ਇਹਦਾ ਹੱਲ ਇਹ ਹੈਗਾ ਵੀ ਜਿਹੜੇ ਤਾਂ ਕੱਟੜ ਬੰਦੇ ਹੈਗੇ ਆ ਉਹਨਾਂ ਦਾ ਇਹ ਹੈਗਾ ਵੀ ਸਾਡੀ ਗਿਣਤੀ ਥੋੜੀ ਆ ਤੇ ਜੇ ਅਸੀਂ ਸੰਸਥਾਵਾਂ ਤੇ ਕੰਟਰੋਲ ਕਰਨਾ ਤੇ ਵੀ ਇਹ ਰੱਖੋ ਵੀ ਸਾਰੇ ਅੰਮ੍ਰਿਤਧਾਰੀ ਬੰਦੇ ਸੰਸਥਾਵਾਂ ਤੇ ਆ ਸਕਦੇ ਤੇ ਇਹ ਗੱਲ ਆਮ ਲੋਕਾਂ ਨੂੰ ਵੀ ਅਪੀਲ ਕਰਦੀ ਕਿਉਂਕਿ ਉਹ ਆਪਣੇ ਆਪ ਨੂੰ ਇਨਫੀਰੀਅਰ ਸਮਝਣ ਲੱਗ ਪਿਆ ਵੀ ਜਿਹੜਾ ਅੰਮ੍ਰਿਤਧਾਰੀ ਬੰਦਾ ਉਹ ਹੀ ਅਸਲੀ ਸਿੱਖ ਆ ਵੀ ਉਹਦਾ ਹੀ ਹੱਕ ਬਣਦਾ ਤੇ ਇਸੇ ਕਰਕੇ ਜਿਹੜਾ ਇਹ ਸਾਡੇ ਚ ਜਿਹੜੇ ਮਸਲੇ ਬਣਦੇ ਆ ਤੇ ਇੱਕ ਜਿੱਦਾਂ ਮੈਂ ਐਂਡ ਤੇ ਇਹ ਕਹਿਣਾ ਚਾਹੁੰਦਾ ਵੀ ਇਹ ਤਾਂ ਇੱਕ ਸੈਪਰੇਟ ਪੁਆਇੰਟ ਹੈਗਾ ਪਰ ਜਿਹੜਾ ਅਸਲੀ ਪੁਆਇੰਟ ਹੈਗਾ ਵੀ ਸਾਡੇ ਸਮਾਜ ਦੇ ਵਿੱਚ ਵਾਇਲੈਂਸ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਆ ਤੇ ਵਾਇਲੈਂਸ ਵਾਲਾ ਬੰਦਾ ਜਿਹੜਾ ਆ ਉਹ ਅਸੀਂ ਜਿੱਦਾਂ ਡੈਮੋਕਰੇਸੀ ਦੇ ਵਿੱਚ ਆ ਕੇ 21ਵੀਂ ਸਦੀ ਚ ਵੀ ਅਸੀਂ ਜਿਹੜੀਆਂ ਅਸੀਂ ਜਿੱਦਾਂ ਸਮਾਜ ਰਾਜ ਕਰਨਾ ਚਾਹੁੰਦੇ ਆ ਉਹ ਅਸੀਂ 18ਵੀਂ ਸਦੀ ਵਾਂਗ ਰਨ ਕਰਨਾ ਚਾਹੁੰਦੇ ਆ ਵੀ ਜਿੱਥੇ ਜਿਹਦਾ ਜਿਹਦੇ ਕੋਲ ਹਥਿਆਰ ਆ ਜਿਹਦੇ ਕੋਲ ਤਾਕਤ ਆ ਵੀ ਉਹ ਹੀ ਰਨ ਕਰੂਗਾ ਤੇ ਉਹ ਮਸਲਾ ਜਿਹੜਾ ਜ਼ਿਆਦਾ ਗੰਭੀਰ ਹੈਗਾ ਜਿਹੜਾ ਸਾਡੇ ਲਈ ਵਿਚਾਰਨ ਦੀ ਲੋੜ ਹੈਗੀ।
ਥੈਂਕ ਯੂ, ਥੈਂਕ ਯੂ ਵੈਰੀ ਮਚ ਪ੍ਰਹਾਰ ਸਾਹਿਬ ਫੋਰ ਯੋਰ ਟਾਈਮ ਜੀ, ਤੁਸੀਂ ਬਹੁਤ ਵਧੀਆ ਸਾਡੇ ਨਾਲ ਗੱਲ ਕੰਕਲੂਡ ਕੀਤੀ ਜੀ। ਬਾਕੀ ਆਪਾਂ ਫੇਰ ਕਦੇ ਕਿਸੇ ਦਿਨ ਇਸੇ ਮਾਮਲੇ ਦੇ ਉੱਤੇ ਗੱਲਬਾਤ ਨੂੰ ਹੋਰ ਅੱਗੇ ਤੋਰਾਂਗੇ। ਤੁਹਾਡੇ ਵੱਲੋਂ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਹੈਵ ਅ ਵੈਰੀ ਗ੍ਰੇਟ ਡੇ।
ਥੈਂਕ ਯੂ ਜੀ, ਥੈਂਕ ਯੂ।
ਸਾਡੇ ਨਾਲ ਹਰਚਰਨ ਪ੍ਰਹਾਰ ਸਾਹਿਬ, ਤੇ ਇਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਤੇ ਫਿਰ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਸਾਡੇ ਨਾਲ ਬੋਲਦੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਘਰਾਂ ਦੀਆਂ ਕੀਮਤਾਂ ਉੱਪਰ।
ਤਦੋ ਦ ਸਿੰਗਸ ਆਰ ਬੈਕ, ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ,
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ ਸੀਬੀਸੀ ਜੈਮ।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
ਕਰਾਂਗੇ ਜੀ ਹੁਣ ਤੋਂ ਤੇ ਗੱਲਬਾਤ ਕਰਨੀ ਹੈ। ਡਾਕਟਰ ਮੁਰਤਜ਼ਾ ਹੈਦਰ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਿਲ ਹੋ ਚੁੱਕੇ ਨੇ। ਡਾਕਟਰ ਹੈਦਰ, ਵੈਰੀ ਵਾਰਮ ਵੈਲਕਮ, ਗੁੱਡ ਮਾਰਨਿੰਗ ਜੀ, ਬਹੁਤ ਬਹੁਤ ਖੁਸ਼ ਆਮਦੀਦ।
ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ, ਗੁੱਡ ਮਾਰਨਿੰਗ
ਜੀ। ਡਾਕਟਰ ਸਾਹਿਬ ਤੁਹਾਨੂੰ ਘਾਟੇ ਤੇ ਘਰ ਵਿਕਿਆ ਤੇ 11 ਵਾਰ ਉਹਨੂੰ ਵੇਚਣ ਦੀ, ਤੇ ਵੈਸੇ ਤਾਂ ਮਾਰਕੀਟ ਚ ਬੜੀ ਅੱਗ ਲੱਗੀ, ਇਹਦੀ ਕੀ ਕਹਾਣੀ ਹੈ ਇਸ ਘਰ ਦੀ? ਜੀ ਸਰ,
ਇਹ ਬੜੀ ਮਜ਼ੇ ਦੀ ਗੱਲ, ਸਾਡੇ ਘਰ ਦੇ ਨੇੜੇ ਹੀ ਇਹ ਘਰ ਸੀ ਤੇ ਇਹ ਵਿਕਿਆ ਕਿਧਰੇ, ਜਿਸ ਵੇਲੇ ਉਹ ਪ੍ਰਾਈਸਿਸ ਚੜੀਆਂ ਸਨ ਨਾ ਬਹੁਤ ਜ਼ਿਆਦਾ 2021 ਤੋਂ ਅਰਲੀ 2022 ਤੇ ਉਧਰੇ ਕਿਧਰੇ ਕਿਸੇ ਨੰਬਰਡ ਕੰਪਨੀ ਨੇ ਖਰੀਦਿਆ। ਐਸਾ ਨਾ ਕਿ ਜਿਹੜਾ ਖਰੀਦਣ ਵਾਲਾ ਉਹ ਕੋਈ ਮਤਲਬ ਆਮ ਆਦਮੀ ਨਹੀਂ, ਜਿਸ ਕਿਸੇ ਨੇ ਆਪਣੇ ਪਰਿਵਾਰ ਵਾਸਤੇ ਖਰੀਦੀ, ਤਾਂ ਉਹ ਕੋਈ ਕੰਪਨੀ ਸੀ ਜਿਹਨੇ ਜਿਹਦਾ ਨਾਂ ਨਹੀਂ ਹੁੰਦਾ ਉਹਦੇ ਨੰਬਰ ਲਿਖ ਦਿੰਦੇ ਨੇ ਕਿ ਜਨਾਬ ਉਹ ਕੰਪਨੀ ਜਿਹੜੀ ਉਹਦਾ ਨਾਂ ਜੀ ਦੀ ਜਗ੍ਹਾ ਨੰਬਰ ਹੁੰਦੇ ਨੇ, ਉਹ ਕਹਿੰਦੇ ਨੇ ਨੰਬਰਡ ਕੰਪਨੀ। ਉਹ ਇਸ ਲਈ ਕਰਦੇ ਨੇ ਕਿ ਅਗਰ ਤੁਸੀਂ ਆਪਣਾ ਨਾਂ ਛੁਪਾਉਣਾ ਚਾਹੁੰਦੇ ਹੋ, ਤੁਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਪਤਾ ਚੱਲੇ ਕਿ ਤੁਸੀਂ ਇਹ ਚੀਜ਼ ਖਰੀਦੀ ਹੈ ਤੇ ਤੁਸੀਂ ਇਹ ਘਰ ਖਰੀਦਿਆ, ਤੇ ਤੁਸੀਂ ਨੰਬਰਡ ਕੰਪਨੀ ਬਣਾ ਕੇ ਤੇ ਕੰਪਨੀ ਦੇ ਨਾਂ ਤੇ ਘਰ ਖਰੀਦ ਲਓ। ਕਿ ਉਹ ਕੰਪਨੀ ਕਿਸੇ ਨੇ ਸੋਚਿਆ ਹੋਇਆ ਕਿ ਜੀ ਮੈਂ ਐਕਸਲ ਕਰਾਂਗਾ, ਤੇ ਉਹ ਨਹੀਂ ਚਾਹੁੰਦਾ ਸੀ ਕਿ ਉਹਦਾ ਨਾਂ ਵੀ ਲੋਕਾਂ ਦੇ ਸਾਹਮਣੇ ਆਏ। ਉਹਨਾਂ ਨੇ ਕੰਪਨੀ ਨੰਬਰ ਇਹ ਘਰ ਖਰੀਦ ਲਿੱਤਾ, ਲੇਕਿਨ ਉਸ ਵੇਲੇ ਖਰੀਦਿਆ ਜਿਸ ਵੇਲੇ ਕੀਮਤਾਂ ਬਹੁਤੀਆਂ ਚੜੀਆਂ ਸਨ, ਤੇ ਉਹ ਖਰੀਦ ਲਿੱਤਾ ਕੋਈ 3.5 million ਕੋਈ ਇਸ ਤਰ੍ਹਾਂ ਦਾ ਘਰ ਖਰੀਦ ਕੇ। ਤੇ ਉਹਦੇ ਬਾਅਦ ਜਿਸ ਵੇਲੇ ਮਾਰਚ 2022 ਵਿੱਚ ਇੰਟਰਸਟ ਰੇਟ ਚੜਨਾ ਸ਼ੁਰੂ ਹੋਏ ਨੇ ਤੇ ਮੋਰਗੇਜ ਰੇਟ ਚੜਨਾ ਸ਼ੁਰੂ ਹੋਏ ਨੇ ਤੇ ਘਰਾਂ ਦੀ ਕੀਮਤਾਂ ਲੈ ਗਈਆਂ ਸਲੋਲੀ ਸਲੋਲੀ ਸਲੋਲੀ। ਹੁਣ ਯਾਨੀ ਦਸੰਬਰ ਦਾ ਜਿਹੜਾ ਡੇਟਾ ਟੋਰਾਂਟੋ ਦਾ ਉਹਦਾ ਦੱਸਦਾ ਕਿ ਤਕਰੀਬਨ ਕੋਈ 12-15% ਜਿਹੜੀ ਹੈ ਪ੍ਰਾਈਸਿਸ ਘਟੀਆਂ ਨੇ ਪਿਛਲੇ ਸਾਲ ਤੋਂ ਨਿਸਬਤ। ਤੇ ਇਹ ਜਿਹੜਾ ਘਰ ਸੀ, ਕਿਸੇ ਨੇ ਬਗੈਰ ਮਿਹਨਤ ਕੀਏ, ਬਗੈਰ ਕੋਈ ਕਹਿੰਦੇ ਨਾ ਛਾਣਬੀਨ ਕੀਤੇ, ਉਹਨਾਂ ਨੇ ਖਰੀਦ ਲਿੱਤਾ ਜਿਹਨੇ ਦਾ ਵੀ ਲੱਭ ਰਿਹਾ ਸੀ ਉਹਨਾਂ ਨੇ। ਉਹਦੇ ਬਾਅਦ ਵੀ ਉੱਤੋਂ $400,000 ਜ਼ਿਆਦਾ ਦਿੱਤੇ, ਮਤਲਬ ਉਹ ਵਿਕ ਰਿਹਾ ਸੀ ਨਾ, ਫਰਜ਼ ਕਰੋ ਕਿ 2 lakh ਦਾ, ਤੇ ਇਹਨਾਂ ਨੇ ਉੱਤੋਂ ਵੱਧ ਕੇ 4 lakh ਹੋਰ ਦੇ ਕੇ ਖਰੀਦਿਆ ਸੀ। ਉਹਨੂੰ ਜਿਸ ਵੇਲੇ ਉਹ ਵੇਚਣਾ ਚਾਹ ਰਹੇ ਨੇ ਤੇ ਕੋਈ ਖਰੀਦ ਨਹੀਂ ਰਿਹਾ, ਤੇ ਉਹਨਾਂ ਨੇ ਪਹਿਲਾਂ ਜਿਵੇਂ ਸਾਲ ਕੋਲ ਅੱਧ $50,000 ਘੱਟ ਕੀਤੇ, ਫਿਰ $1 lakh ਘੱਟ ਕੀਤੇ, ਫਿਰ 2 lakh, ਉਹ ਕਰਦੇ 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 11 times ਉਹਨਾਂ ਨੇ ਉਹਦੀ ਪ੍ਰਾਈਸ ਘਟਾਈ। ਫਿਰ ਨਹੀਂ ਤੇ ਇਹ ਫਿਰ ਆ ਗਿਆ ਪਾਵਰ ਆਫ ਸੇਲ ਤੇ, ਕਿ ਜਿਹੜਾ ਲੈਂਡਰ ਹੁੰਦਾ ਨਾ, ਜਿਹੜਾ ਬੈਂਕ ਹੁੰਦਾ, ਉਹਦੇ ਕੋਲ ਆ ਗਿਆ ਕਿ ਜੀ ਤੁਸੀਂ ਤੇ ਹੁਣ ਮੈਂ ਉਹਨਾਂ ਬੈਂਕ ਚ ਓਵਰਟੇਕ ਕਰ ਲੈਂਦਾ, ਤੇ ਉਹਨਾਂ ਨੇ ਫਿਰ ਉਹਨੂੰ ਵੇਚਿਆ। ਤੇ ਜਿਸ ਵੇਲੇ ਉਹ ਵੇਚਿਆ ਤੇ ਉਹਨਾਂ ਨੇ ਹਿਸਾਬ ਲਾਣਾ, ਬੈਂਕ ਕਹਿੰਦਾ ਕਿ ਜੀ ਮੈਂ ਦਿੱਤੇ ਸਰ ਇੰਨੇ ਪੈਸੇ ਲੋਨ ਵਿੱਚ, ਅਗਰ ਮੇਰੇ ਉਹ ਪੈਸੇ ਰਿਕਵਰ ਹੋਣੇ ਤੇ ਬਾਕੀ ਮੈਨੂੰ ਨੀ ਪਰਵਾਹ ਕਿ ਉਹ ਜਿਹੜਾ ਓਨਰ ਹੈ ਉਹਦਾ ਕੀ ਲਾਸ ਹੁੰਦਾ। ਤੇ ਉਹ ਪਾਵਰ ਆਫ ਸੇਲ ਤੇ ਆਇਆ ਤੇ ਉਹ ਘਰ $8 lakh ਘੱਟ ਦਾ ਵਿਕਿਆ, ਯਾਨੀ ਜਿਹਨੇ ਖਰੀਦਿਆ ਸੀ ਜਿਹਨੇ ਪੈਸਾ ਦਿੱਤਾ ਸੀ ਉਸ ਤੋਂ $8 lakh ਘੱਟ ਤੇ ਉਹ ਵਿਕਿਆ। ਤੇ ਇਹ ਯਾਨੀ ਇਕੱਲੀ ਕਹਾਣੀ ਨਹੀਂ ਹੈ, ਇਹ ਕਹਾਣੀ ਬਥੇਰੀਆਂ ਲੋਕਾਂ ਦੀ ਹੈ। ਮੇਰੇ ਜਾਣ ਵਾਲੇ ਨੇ ਜਿਹਨਾਂ ਨੇ $1-2-3 lakh ਨੁਕਸਾਨ ਉਠਾਇਆ, ਕਿਉਂਕਿ ਉਹਨਾਂ ਨੇ ਘਰ ਜਿਸ ਵੇਲੇ ਪੀਕ ਤੇ ਸਨ ਜਾ ਕੇ ਖਰੀਦ ਲਿਆ, ਉਹਨਾਂ ਨੇ ਇਹ ਸੋਚਿਆ ਹੋਣਾ ਕਿ ਇਹ ਘਰਾਂ ਦੀ ਕੀਮਤਾਂ ਤੇ ਜਿਹੜੀਆਂ ਨੇ ਹੁਣ ਅਸਮਾਨ ਤੋਂ ਵੀ ਉੱਤੇ ਜਾਣੀਆਂ ਨੇ। ਤੇ ਲੇਕਿਨ ਇਹ ਹਰ ਚੀਜ਼ ਯਾਦ ਰੱਖੋ ਕਿ ਇੱਕ ਸਟੈਟਿਸਟਿਕਸ ਦਾ ਜਿਹੜਾ ਅਸੀਂ ਪੜ੍ਹਾਉਂਦੇ ਨੇ ਨਾ, ਸਟੈਟਿਸਟਿਕਸ ਜਿਹੜਾ ਮੈਂ ਪੜ੍ਹਾਉਣਾ, ਉਹ ਜਿਹਨੂੰ ਕਹਿੰਦੇ ਨੇ ਮੈਥਮੈਟੀਕਲ ਮਾਡਲਿੰਗ, ਉਸੇ ਵਿੱਚ ਪ੍ਰਿੰਸੀਪਲ ਉਹਨਾਂ ਨੂੰ ਕਹਿੰਦੇ ਨੇ ਰਿਗਰੈਸ਼ਨ ਟੂ ਦਾ ਮੀਨ, ਯਾਨੀ ਜਿਹੜੀ ਐਵਰੇਜ ਹੁੰਦੀ ਹੈ ਨਾ, ਤੇ ਐਵਰੇਜ ਲੌਂਗ ਟਰਮ ਐਵਰੇਜ ਚੀਜ਼ਾਂ ਮੁੜ ਫਿਰ ਕੇ ਉਸੀ ਐਵਰੇਜ ਤੇ ਆਉਂਦੀਆਂ ਨੇ, ਉਹ ਰਿਗਰੈਸ ਕਰਦੀਆਂ ਨੇ ਮੀਨ ਤੋਂ, ਰਿਗਰੈਸ਼ਨ ਟੂ ਦਾ ਮੀਨ। ਤੇ ਉਹ ਜਿਹੜੀ ਪ੍ਰਾਈਸਿਸ ਚੜ ਰਹੀਆਂ ਹੁੰਦੀਆਂ ਨੇ ਉਸ ਜਨਰਲ ਥੋੜਾ ਜਿਹਾ ਟ੍ਰੈਂਡ ਹੁੰਦਾ, 3-5% ਸਲਾਨਾ ਲੇਕਿਨ ਕੋਈ ਬਹੁਤੀ ਕੋਈ 30% 40% 50% ਪ੍ਰਾਈਸਿਸ ਵਧਣ ਤੇ ਉਹ ਫਿਰ ਥੱਲੇ ਆਉਂਦੀਆਂ ਨੇ ਜਾਂ ਕਿ ਹੁਣ ਆਈਆਂ ਨੇ ਤੇ $8 ਲੱਖ ਦਾ ਨੁਕਸਾਨ ਹੋਇਆ ਤੇ ਇਸ ਵਜ੍ਹਾ ਦੇ ਨਾਲ ਇੱਕ ਘਰ ਦੀ ਬੜੀ ਖ਼ਬਰ ਚੜੀ ਕਿ ਜਨਾਬ ਕਿਸੇ ਨੇ $8 ਲੱਖ ਨੁਕਸਾਨ ਉਠਾਇਆ ਯਾਨੀ ਤੁਸੀਂ $8 ਲੱਖ ਜ਼ਿਆਦਾ ਦਿੱਤਾ ਸੀ ਹੁਣ ਜਿਸ ਵੇਲੇ ਵੇਚਿਆ ਤੇ $8 ਲੱਖ ਘੱਟ ਲੱਭੇ ਨੇ ਤੇ ਬੰਦਿਆਂ ਨੂੰ ਇਸ ਸਟੋਰੀ ਦਾ ਫਾਇਦਾ ਕੀ ਸਾਡੇ ਸੁਣਨੇ ਵਾਲਿਆਂ ਨੂੰ ਤੇ ਸੁਣਨੇ ਵਾਲਿਓ ਤੁਸੀਂ ਇਹ ਧਿਆਨ ਰੱਖੋ ਕਿ ਜਿਸ ਵੇਲੇ ਤੁਹਾਨੂੰ ਕੋਈ ਨੇ ਕਹੇ ਨੇ ਕਿ ਜਨਾਬ ਤੁਸੀਂ ਇਸ ਵੇਲੇ ਘਰ ਲੈ ਲਓ ਬੇਸ਼ਕ $2 ਲੱਖ ਜ਼ਿਆਦਾ ਦੇ ਦਿਓ $4 ਲੱਖ ਜ਼ਿਆਦਾ ਦੇ ਦਿਓ ਤੁਸੀਂ ਹੁਣ ਤੁਸੀਂ ਲੈ ਲਓ ਉਸ ਏਜੰਟ ਦੀ ਉਸ ਦੋਸਤ ਦੀ ਉਸ ਯਾਰ ਦੀ ਗੱਲ ਨਹੀਂ ਸੁਣਨੀ ਕਿਉਂਕਿ ਜਿਸ ਵੇਲੇ ਮਾਰਕੀਟ ਬਹੁਤ ਹੀ ਹੀਟਿਡ ਹੁੰਦੀ ਹੈ ਤੇ ਤੁਸੀਂ ਓਵਰ ਪੇ ਕਰਕੇ ਐਸੈਟ ਲੈ ਲੈਂਦੇ ਹੋ ਉਹ ਐਸੈਟ ਫਿਰ ਆਪਣੀ ਵੈਲਿਊ ਮੇਨਟੇਨ ਨਹੀਂ ਕਰਦਾ ਪਿਛਲੇ ਰਿਗਰੈਸ਼ਨ ਟੂ ਦਾ ਮੀਨ ਸ਼ੁਰੂ ਹੁੰਦੀ ਹੈ ਤੇ ਇਤਿਆਦ ਕਰੋ ਕਿਧਰੇ ਬਿਲਕੁਲ ਹੀ ਜਿਸ ਵੇਲੇ ਕਹਿੰਦੇ ਨੇ ਦਾ ਗੋਲਡ ਰਸ਼ ਆਫ ਦਾ ਵੈਸਟ ਉਹ ਉਸ ਵਿੱਚ ਛਾਲ ਮਾਰਨ ਦੀ ਕੋਈ ਜ਼ਰੂਰਤ ਨਹੀਂ ਥੋੜੇ ਥੋੜੇ ਇਤਿਆਦ ਨਾਲ ਚੱਲੋ ਕਿਉਂਕਿ ਹਯਾਤੀ ਬੜੀ ਲੰਬੀ ਹੈ $8 ਲੱਖ ਦਾ ਨੁਕਸਾਨ ਸਹਿਣਾ ਬੜਾ ਮੁਸ਼ਕਿਲ ਕੰਮ ਹੈ ਮੇਰੇ ਜਾਂ ਬੰਦਾ ਤੇ ਡਿਪਰੈਸ਼ਨ ਨਹੀਂ ਚੱਲਾ ਜਾਏ ਜਿਵੇਂ ਮੈਨੂੰ $8 ਲੱਖ ਦਾ ਨੁਕਸਾਨ ਹੋ ਜਾਵੇ
ਜੀ ਇਹ ਤਾਂ ਜਿੰਨੇ ਘੱਟ ਸੁਣਨ ਵਾਲੇ ਉਹਨਾਂ ਤੇ ਕੋਈ ਵੀ ਨੀ ਬਰਦਾਸ਼ਤ ਕਰ ਸਕਦਾ ਜਿਹੜੇ ਜਿਹਨਾਂ ਨੂੰ $8 ਲੱਖ ਡਾਲਰ ਦਾ ਕੋਈ ਫਰਕ ਨੀ ਪੈਂਦਾ ਉਹ ਤਾਂ ਫਿਰ ਰੇਡੀਓ ਟੀਵੀ ਦੀ ਬਜਾਏ ਪਾਲਿਸੀ ਦੇਖ ਰਹੇ ਹੁੰਦੇ ਨੇ ਇੱਕ ਡਾਕਟਰ ਸਾਹਿਬ ਤੁਸੀਂ ਇੱਕ ਹੋਰ ਖਬਰ ਦਾ ਜ਼ਿਕਰ ਕੀਤਾ ਜੀ ਤੇ ਉਹਦੇ ਵਿੱਚ ਕੋਸਟ ਆਫ ਰਿਟਾਇਰਮੈਂਟ ਅਕ੍ਰੋਸ ਦਾ ਵਰਲਡ ਉਹਨਾਂ ਨੇ ਕੋਈ ਡੇਟਾ ਦਿੱਤਾ ਤੇ ਉਹਦੇ ਵਿੱਚ ਚੀਪੈਸਟ ਆਪਸ਼ਨ ਦੱਸਿਆ ਗਿਆ ਪਾਕਿਸਤਾਨ ਨੂੰ ਤੇ ਸਾਡੇ ਸੁਣਨ ਵਾਲਿਆਂ ਨੂੰ ਬੜੀ ਬਿਹਤਰੀਨ ਲੱਗੇਗੀ ਇਹ ਖਬਰ ਵੀ ਇਹ ਕਿਵੇਂ ਆ ਅਸੀਂ ਵੀ ਸਾਰੀ ਦੁਨੀਆਂ ਦੇ ਉੱਤੇ ਭੱਜੇ ਫਿਰਦੇ ਹਾਂ ਡਾਕਟਰ ਸਾਹਿਬ ਜਵਾਨੀ ਕਿੱਥੇ ਕੱਟੀਏ ਵਿਚਕਾਰਲੀ ਉਮਰ ਕਿੱਥੇ ਕੱਟੀਏ ਬੁਢਾਪਾ ਕਿੱਥੇ ਕੱਟੀਏ ਤੇ ਬਚਪਨ ਕਿੱਥੇ ਕੱਟੀਏ ਚਲੋ ਜਿਹਨਾਂ ਦਾ ਰਿਟਾਇਰਮੈਂਟ ਵਾਲਾ ਇਹ ਐਂਗਲ ਚੱਲਦਾ ਹੋਣਾ ਲਾਈਫ ਦੇ ਵਿੱਚ ਜਾਂ ਉਹ ਦੌਰ ਆ ਗਿਆ ਹੋਣਾ ਸ਼ਾਇਦ ਉਹਨਾਂ ਲਈ ਕੁਝ ਚੰਗੀਆਂ ਗੱਲਾਂ ਹੋਣ ਤੁਹਾਡੇ ਨੋਟਿਸ ਵਿੱਚ ਇਸ ਖਬਰ ਵਿੱਚ ਕੁਝ ਐਨਕਰੇਜਿੰਗ ਪੁਆਇੰਟ ਨੇ ਜਾਂ ਤੁਸੀਂ ਇਹਦਾ ਐਨਾਲਿਸਿਸ ਕਿਵੇਂ ਕੀਤਾ
ਜੀ ਬਿਲਕੁਲ ਇਹ ਬੜੀ ਅਜੀਬੋ ਗਰੀਬ ਖਬਰ ਸੀ ਲੇਕਿਨ ਇਹ ਡੇਲੀ ਮੇਲ ਚ ਆਈ ਸੀ ਉਹ ਖਬਰ ਇਹ ਕਹਿੰਦੀ ਹੈ ਕਿ ਜੀ ਇਹ ਕੰਪਨੀ ਹੈ ਏਗੋਨ ਉਹਨਾਂ ਨੇ ਨੰਬਰ ਲੈ ਕੇ ਕੋਸਟ ਆਫ ਲਿਵਿੰਗ ਡੇਟਾ ਪਬਲਿਸ਼ ਹੁੰਦਾ ਪੂਰੀ ਦੁਨੀਆ ਦਾ ਕਿ ਜੀ ਕੋਸਟ ਆਫ ਲਿਵਿੰਗ ਕਿੰਨੀ ਹੈ ਤੇ ਉਹਨਾਂ ਨੇ ਹਿਸਾਬ ਲਾਇਆ ਕਿ ਅਗਰ ਫਰਜ਼ ਕਰੋ ਕੋਈ ਰਿਟਾਇਰ ਹੋਣਾ ਚਾਹੁੰਦਾ 65 ਈਅਰਸ ਆਫ ਏਜ ਤੇ ਲਾਈਫ ਐਕਸਪੈਕਟੈਂਸੀ ਸਮਝ ਲਓ 10 ਸਾਲ ਹੈ ਤੇ ਅਗਲੇ 10 ਸਾਲ ਚ ਉਹਨਾਂ ਦੇ ਰਹਿਣ ਵਾਸਤੇ ਕਿੰਨੇ ਪੈਸੇ ਚਾਹੀਦੇ ਨੇ ਕਿੱਥੇ ਜਾ ਕੇ ਰਿਟਾਇਰ ਹੋਏ ਤੇ ਉਹਨਾਂ ਨੇ ਸਾਰੀ ਦੁਨੀਆ ਦਾ ਹਿਸਾਬ ਕੱਢਿਆ ਅਮਰੀਕਾ ਯੂਰਪ ਈਸਟਰਨ ਯੂਰਪ ਵੈਸਟਰਨ ਯੂਰਪ ਅਫਰੀਕਾ ਏਸ਼ੀਆ ਸਾਰਾ ਵੇਖ ਵਿਖਾ ਕੇ ਉਹਨਾਂ ਨੇ ਜਿੱਥੇ ਕੋਸਟ ਕੱਢੀ ਤੇ ਪਤਾ ਚੱਲਿਆ ਕਿ ਰਿਟਾਇਰਮੈਂਟ ਦੇ ਵਾਸਤੇ ਸਭ ਤੋਂ ਘੱਟ ਪੈਸਾ ਪਾਕਿਸਤਾਨ ਵਿੱਚ ਚਾਹੀਦਾ ਕਿ ਅਗਰ ਤੁਸੀਂ ਕਿਤੇ ਰਿਟਾਇਰ ਹੋਣਾ ਚਾਹੁੰਦੇ ਹੋ ਅਮਰੀਕਾ ਕੈਨੇਡਾ ਬਰਤਾਨੀਆ ਤੋਂ ਤੇ ਪਾਕਿਸਤਾਨ ਦੇ ਉਹਨਾਂ ਨੇ ਹਿਸਾਬ ਲਾਇਆ ਕਿ $1,500 $1,58,000 ਵਿੱਚ ਤੁਸੀਂ ਪਾਕਿਸਤਾਨ ਵਿੱਚ 10 ਸਾਲ ਕੱਢ ਸਕਦੇ ਹੋ ਰਿਟਾਇਰਮੈਂਟ ਦੇ ਬਾਅਦ ਦੇ ਆਰਾਮ ਦੇ ਨਾਲ ਤੇ ਬਾਕੀ ਮੁਲਕਾਂ ਚ ਜ਼ਾਹਿਰ ਹੈ ਕਿ ਕਿਧਰੇ $2,00,000 ਤੇ ਇੰਡੀਆ ਚ $2,00,000 ਉਹਨੇ ਹਿਸਾਬ ਲਗਾਇਆ ਕਿ ਅਗਰ ਤੁਸੀਂ ਇੰਡੀਆ ਚ ਰਿਟਾਇਰ ਹੋਣਾ ਚਾਹੁੰਦੇ ਹੋ ਤੇ ਅਮੈਰੀਕਨ $2,00,000 ਚਾਹੀਦੇ ਹੋਣਗੇ ਲੇਕਿਨ ਪਾਕਿਸਤਾਨ ਚ $1,58,000 ਤੁਸੀਂ ਰਿਟਾਇਰ ਹੋ ਸਕਦੇ ਹੋ ਤੇ ਉਹ ਜਿਸ ਵੇਲੇ ਪਾਕਿਸਤਾਨੀਆਂ ਵਾਸਤੇ ਤੇ ਬੜੀ ਚੰਗੀ ਖ਼ਬਰ ਹੈ ਕਿ ਤੁਸੀਂ ਮਤਲਬ ਤੁਸੀਂ ਅਮਰੀਕਾ ਕੈਨੇਡਾ ਜਾਂ ਇੰਗਲੈਂਡ ਜਾਂ ਯੂਰਪ ਚ ਕਿੱਥੇ ਹੋ ਤੇ ਤੁਹਾਡੇ ਰੂਟਸ ਵੀ ਨੇ ਉੱਥੇ ਤੁਹਾਡੇ ਰਿਸ਼ਤੇਦਾਰ ਯਾਰ ਬੇਲੀ ਸਾਰੇ ਉੱਥੇ ਨੇ ਤੇ $1,50,000 ਦਾ ਤੇ ਤੁਸੀਂ ਆਪਣਾ ਫਲੈਟ ਵੀ ਵੇਚ ਕੇ ਚਲੇ ਜਾਓ ਤੇ ਆਰਾਮ ਨਾਲ ਦਸ ਸਾਲ ਕੱਢ ਲਓ ਜੇ ਤੁਸੀਂ 10 ਸਾਲ ਤੋਂ ਜ਼ਿਆਦਾ ਜੀਂਦੇ ਰਹੇ ਫਿਰ ਕੋਈ ਬਾਕੀ ਦਾ ਇੰਤਜ਼ਾਮ ਵੀ ਕਰ ਲੈਣਾ ਲੇਕਿਨ 10 ਸਾਲ ਦੇ ਲਿਹਾਜ਼ ਤੇ $1,50,000 ਕਾਫੀ ਹੋਣਾ ਲੇਕਿਨ ਮਸਲਾ ਇਹ ਹੈ ਕਿ ਉਹ ਜਿਹੜਾ ਪਾਕਿਸਤਾਨੀ ਹੈ ਉਹ ਤੇ ਚਲਾ ਜਾਏਗਾ ਰਿਟਾਇਰ ਹੋਣ ਵਾਸਤੇ ਜਿਹੜਾ ਦੂਜਾ ਕੋਈ ਹੈ ਉਹ ਤੇ ਨਹੀਂ ਰਿਟਾਇਰ ਹੋ ਸਕਦਾ ਪਾਕਿਸਤਾਨੀ ਇਸ ਰਿਪੋਰਟ ਨੇ ਇਹ ਨਹੀਂ ਸੋਚਿਆ ਕਿ ਪਾਕਿਸਤਾਨ ਹਰ ਇੱਕ ਨੂੰ ਕੋਈ ਵੀਜ਼ਾ ਨਹੀਂ ਦੇਣਾ ਨਾ ਹੀ ਇੰਡੀਆ ਨੇ ਕਿਸੇ ਨੂੰ ਦੇਣਾ ਵੀਜ਼ਾ ਕਿ ਤੁਸੀਂ ਆ ਜਾਓ ਜੀ ਰਿਟਾਇਰ ਹੋਣ ਵਾਸਤੇ ਇਹ ਥੋੜੇ ਜਿਹੇ ਮੁਲਕ ਹੁੰਦੇ ਨੇ ਜਿਹੜੇ ਰਿਟਾਇਰਮੈਂਟ ਨੂੰ ਕਬੂਲ ਕਰਦੇ ਨੇ ਤੇ ਰਿਟਾਇਰਿਸ ਨੂੰ ਆ ਕੇ ਰਹਿਣ ਦੀ ਇਜਾਜ਼ਤ ਦਿੰਦੇ ਨੇ ਉਹ ਜ਼ਿਆਦਾਤਰ ਵੈਸਟਰਨ ਯੂਰਪ ਦੇ ਮੁਲਕ ਹੁੰਦੇ ਨੇ ਤੇ ਅੱਜ ਕੱਲ੍ਹ ਜਿਹੜੇ ਅਗਰ ਪ੍ਰੈਕਟੀਕਲੀ ਤੁਸੀਂ ਸੋਚ ਰਹੇ ਹੋ ਤੁਸੀਂ ਕੈਨੇਡਾ ਚ ਰਹਿੰਦੇ ਹੋ ਤੇ ਤੁਸੀਂ ਰਿਟਾਇਰਮੈਂਟ ਦੇ ਸੋਚਦੇ ਹੋ ਕਿ ਜੀ ਮੈਂ ਹੁਣ ਅੱਜ ਟੋਰਾਂਟੋ ਚ ਓਨਟੇਰੀਓ ਚ ਅੱਜ ਸਨੋ ਸਟੋਰਮ ਆਉਣਾ ਤੇ ਇੱਥੇ ਵਾਹ ਵਾਹ ਸਨੋ ਪੈਣੀ ਹੈ ਰਾਤ ਨੂੰ ਤੇ ਮਤਲਬ ਸਵੇਰੇ ਤੁਸੀਂ ਦੇਖਣਾ ਸਾਰੇ ਜਿਹੜੇ ਸ਼ਵਲਾਂ ਕੱਢ ਕੇ ਤੇ 8-8, 10-10 ਇੰਚ ਸਨੋ ਜਿਹੜੇ ਨੇ ਨਾ ਉਹ ਹਟਾ ਰਹੇ ਹੋਣਗੇ ਤੁਸੀਂ ਕਹਿੰਦੇ ਇਹ ਤੇ ਬਹੁਤ ਹੋ ਗਿਆ ਮੇਰੀ ਜ਼ਿੰਦਗੀ ਵਾਸਤੇ ਕਾਫੀ ਸਨੋ ਜਿਹੜੀ ਹੈ ਮੈਂ ਹਟਾ ਲਈ ਹੈ ਤੇ ਹੁਣ ਮੈਂ ਕਿਧਰੇ ਆਰਾਮ ਨਾਲ ਜਾ ਕੇ ਰਹਾਂ ਤੇ ਮੇਰੇ ਖਿਆਲ ਹੈ ਅਗਰ ਤੁਸੀਂ ਇਸ ਤਰ੍ਹਾਂ ਸੋਚ ਰਹੇ ਹੋ ਗਰਮ ਮਕਾਨ ਤੇ ਜਾ ਕੇ ਰਿਟਾਇਰ ਹੋਣਾ ਤੇ ਉਸ ਦੇ ਵਾਸਤੇ ਫਲੋਰੀਡਾ ਬਹੁਤ ਸਾਰੇ ਕੈਨੇਡੀਅਨ ਜਾਂਦੇ ਨੇ ਜਿਹਨੂੰ ਸਨੋਬਰਡ ਕਹਿੰਦੇ ਨੇ ਫਲੋਰੀਡਾ ਜਾ ਕੇ ਅਪਾਰਟਮੈਂਟ ਲੈ ਕੇ ਰਹਿੰਦੇ ਨੇ ਜਾਂ ਹੁਣ ਪੁਰਤਗਾਲ ਯਾਨੀ ਪੋਰਚੁਗਲ ਉਹ ਬੜਾ ਬਥੇਰਾ ਆ ਰਿਹਾ ਕਾਫੀ ਜਿਹੜੀ ਕਮਿਊਨਿਟੀਜ਼ ਨੇ ਗਲੋਬਲੀ ਉਹ ਉੱਥੇ ਜਾ ਕੇ ਰਿਟਾਇਰਮੈਂਟ ਲੈ ਰਹੀਆਂ ਨੇ ਲੇਕਿਨ ਪਾਕਿਸਤਾਨੀਆਂ ਵਾਸਤੇ ਜਿਹੜੇ ਐਕਸਪੈਟਰੀਏਟਸ ਇੱਥੇ ਨੇ ਇੰਡੀਆ ਅਮਰੀਕਾ ਕੈਨੇਡਾ ਇੰਗਲੈਂਡ ਉਹਨਾਂ ਵਾਸਤੇ ਖੁਸ਼ਖਬਰੀ ਹੈ ਕਿ ਜਨਾਬ ਪਾਕਿਸਤਾਨ ਬੜਾ ਸਸਤਾ ਪੈਣਾ ਤੁਹਾਨੂੰ 1.5 ਲੱਖ ਚ ਤੁਸੀਂ ਜਾ ਕੇ ਉੱਥੇ ਰਿਟਾਇਰ ਹੋ ਜਾਣਾ।
ਤੇ ਚਲੋ ਮਾਦਰੀ ਵਤਨ ਦਾ ਤੁਹਾਨੂੰ ਸਕੂਨ ਵੀ ਮਿਲੇਗਾ ਜਾ ਕੇ ਰਹਿਣ ਦਾ, ਪਰ ਜਿਹੜੇ ਕੋਸਟ ਆਫ ਜੇ ਆਪਾਂ ਲਿਵਿੰਗ ਲਾਈਏ ਕਿ 10-10 ਸਾਲ ਦਾ ਪੈਕੇਜ ਲੱਗ ਰਿਹਾ ਕਿ ਪਾਕਿਸਤਾਨ ਚ ਬੜਾ ਆਸਾਨੀ ਨਾਲ ਬੰਦਾ ਸੈੱਟ ਹੋ ਸਕਦਾ, ਤੇ ਇਹ ਤਾਂ ਬੜਾ ਲੁਕਰੇਟਿਵ ਜੇ ਐਂਗਲ ਤੋਂ ਖਬਰ ਲੱਗਦਾ, ਤੇ ਬਹੁਤ ਲੋਕ ਸੋਚਣ ਲਈ ਮਜਬੂਰ ਹੋ ਜਾਣਗੇ ਵੀ ਏਡੀ ਦੂਰ ਆਏ ਸੀ ਅਮਰੀਕਾ ਕੈਨੇਡਾ ਚ ਕਿ ਇੱਥੇ ਲਾਈਫ ਬਿਹਤਰ ਹੁੰਦੀ ਹੈ, ਤੇ ਹੁਣ ਲੱਗ ਰਿਹਾ ਕਿ ਵਾਪਸ ਘਰ ਜਾਣਾ ਜ਼ਿਆਦਾ ਠੀਕ ਹੈ।
ਔਨ ਅ ਸੀਰੀਅਸ ਨੋਟ ਮੈਂ ਜੀ ਕਹਾਂਗਾ ਕਿ ਇਹ ਵਾਕਈ ਵੈਸੇ ਇੰਡੀਆ ਤੇ ਪਾਕਿਸਤਾਨ ਲਈ ਇੱਕ ਗੋਲਡਨ ਓਪਰਚੁਨਿਟੀ ਹੈ ਰਿਟਾਇਰਮੈਂਟ ਕਮਿਊਨਿਟੀ ਬਣਾਉਣ ਦੀ, ਕਿਉਂਕਿ ਇਹ ਬਿਜ਼ਨਸ ਇਹ ਲੋਕਾਂ ਨੂੰ ਨੌਕਰੀਆਂ ਵੀ ਦੇਗਾ ਉੱਥੇ, ਤੇ ਜਿਹੜੇ ਲੋਕ ਸੀਨੀਅਰ ਹੋ ਜਾਂਦੇ ਨੇ ਇੱਥੇ, ਮੈਨੂੰ ਦੇਖੋ ਨਾ ਜਿਸਲੇ ਤੁਸੀਂ ਗੱਲਬਾਤ ਕਰ ਰਹੇ ਸੋ ਥੋੜਾ ਤੁਹਾਡਾ ਜਿਹੜੇ ਅਗਲੇ ਗੈਸਟ ਸਨ ਕਿ ਹੁਣ ਕੋਈ ਰਿਟਾਇਰ ਹੋ ਰਿਹਾ ਤੇ ਉਹਨਾਂ ਦੀ ਜਿਹੜੀ ਰਿਲੀਜੀਅਸ ਬਿਲੀਫ ਨੇ, ਉਹਨਾਂ ਦੀ ਜਿਹੜੀ ਡਾਇਟ ਰਿਸਟ੍ਰਿਕਸ਼ਨਸ ਨੇ, ਉਹਨਾਂ ਦਾ ਜਿਹੜਾ ਕਿਸੇ ਨੇ ਕੀਰਤਨ ਤੇ ਜਾਣਾ, ਕਿਸੇ ਨੇ ਮਸਜਿਦ ਜਾਣਾ, ਕਿਸੇ ਨੇ ਮੰਦਰ ਜਾਣਾ, ਕਿਸੇ ਨੇ ਗੁਰਦੁਆਰਾ ਜੀ ਗੁਰਦੁਆਰਾ ਸਾਹਿਬ ਜਾਣਾ, ਤੇ ਉਹ ਤੇ ਇੱਥੇ ਨੀ ਹੋ ਸਕਦਾ ਨਾ ਜਿਸ ਤੁਸੀਂ ਰਿਟਾਇਰ ਹੋ, ਤੁਸੀਂ ਰਿਟਾਇਰਮੈਂਟ ਕੀ ਹਾਲ ਜਗ੍ਹਾ ਲਓ। ਲੇਕਿਨ ਅਗਰ ਅਸੀਂ ਇਹ ਸਿਸਟਮੈਟਿਕਲੀ ਰਿਟਾਇਰਮੈਂਟ ਕਮਿਊਨਿਟੀਜ਼ ਡਿਵੈਲਪ ਕਰਨ ਇੰਡੀਆ ਚ ਪਾਕਿਸਤਾਨ ਚ, ਹੁਣ ਦੇਖੋ ਪਾਕਿਸਤਾਨ ਚ ਪੰਜਾ ਸਾਹਿਬ, ਨਨਕਾਨਾ ਸਾਹਿਬ, ਕਰਤਾਰਪੁਰ ਸਾਹਿਬ, ਤੇ ਉਹ ਇਹਨਾਂ ਦੇ ਇਲਾਕਿਆਂ ਦੇ ਇਰਦ ਗਿਰਦ ਅਸੀਂ ਬਾਕਾਇਦਾ ਪੂਰੀ ਰਿਟਾਇਰਮੈਂਟ ਕਮਿਊਨਿਟੀਜ਼ ਬਣਾ ਸਕਦੇ ਨੇ, ਤਾਂ ਕਿ ਜਿਹੜੇ ਜਿਹੜੇ ਸਾਡੇ ਸਿੱਖ ਭੈਣ ਭਰਾ ਰਿਟਾਇਰ ਹੋਣਾ ਚਾਹੁੰਦੇ ਨੇ ਬਾਅਦ ਜਾ ਕੇ ਉਹ ਬਿਲਕੁਲ ਯਾਨੀ 5 ਕਿਲੋਮੀਟਰ ਦੇ ਅੰਦਰ ਜਾ ਕੇ ਉੱਥੇ ਸੇਫ ਰਿਟਾਇਰਮੈਂਟ ਕਮਿਊਨਿਟੀਜ਼ ਬਣਾ ਦੀ ਜਾਣ। ਇਸੇ ਤਰੀਕੇ ਦੇ ਨਾਲ ਜਿਹੜੇ ਪਾਕਿਸਤਾਨੀ ਵਾਪਸ ਜਾਣਾ ਚਾਹੁੰਦੇ ਨੇ ਗਿਲਗਿਤ ਤੇ ਹੁੰਜ਼ਾ ਤੇ ਇਸ ਇਲਾਕੇ ਚ ਬੜੀ ਚੰਗਾ ਮੌਸਮ ਹੈ, ਗਰਮੀਆਂ ਸਰਦੀਆਂ, ਸਰਦੀਆਂ ਥੋੜੀ ਜ਼ਿਆਦਾ ਮੁਸ਼ਕਿਲ ਹੁੰਦੀਆਂ ਨੇ, ਤੇ ਉੱਥੇ ਪੂਰੀ ਰਿਟਾਇਰਮੈਂਟ ਕਮਿਊਨਿਟੀਜ਼ ਬਣਾ ਦੀ ਜਾਣ, ਤਾਂ ਕਿ ਲੋਕ ਆਪਣੇ ਕਲਚਰ ਦੇ, ਆਪਣੇ ਆਪਣੇ ਰੀਤ ਰਿਵਾਜ ਦੇ, ਆਪਣੇ ਬਿਲੀਫਸ ਦੇ ਕੋਲ ਰਹਿ ਸਕਣ, ਤੇ ਇਟਸ ਐਨ ਓਪਰਚੁਨਿਟੀ ਟੂ ਕ੍ਰੀਏਟ ਅ ਨਿਊ ਇੰਡਸਟਰੀ ਇਨ ਇੰਡੀਆ ਐਂਡ ਪਾਕਿਸਤਾਨ ਵਿਚ ਦੇ ਸ਼ੁੱਡ ਸੀਰੀਅਸਲੀ ਥਿੰਕ ਅਬਾਊਟ। ਮਤਲਬ ਮੈਂ ਅਸੀਂ ਤਾਂ ਮਜ਼ਾਕ ਚ ਗੱਲ ਕਰ ਰਹੇ ਕਿ 1.5 ਲੱਖ ਚ ਤੁਸੀਂ 10 ਸਾਲ ਉੱਥੇ ਗੁਜ਼ਾਰ ਲਓਗੇ, ਲੇਕਿਨ ਇਟਸ ਇਟ ਕੁਡ ਬੀ ਅ ਸੀਰੀਅਸ ਸੋਰਸ ਆਫ ਰੈਵਨਿਊ ਐਂਡ ਅ ਸੀਰੀਅਸ ਸੋਰਸ ਆਫ ਜੋਬ ਕ੍ਰੀਏਸ਼ਨ ਫੋਰ ਦ ਯੂਥ ਐਂਡ ਫੋਰ ਦ ਰੈਸਟ ਇਨ ਇੰਡੀਆ ਐਂਡ ਪਾਕਿਸਤਾਨ ਬਾਈ ਗੋਇੰਗ ਆਫਟਰ ਕ੍ਰੀਏਟਿੰਗ ਸਿਸਟਮੈਟਿਕ ਐਂਡ ਆਰਗਨਾਈਜ਼ਡ ਰਿਟਾਇਰਮੈਂਟ ਕਮਿਊਨਿਟੀਜ਼ ਫੋਰ ਦ ਐਕਸਪੈਟ੍ਰੀਏਟਸ।
ਐਬਸੋਲੂਟਲੀ ਆਈ ਐਗਰੀ ਜੀ, ਜਿਹੜੇ ਬੱਚੇ ਇੱਧਰ ਨੂੰ ਭੱਜ ਕੇ ਆ ਰਹੇ ਆ ਉਹਨਾਂ ਨੂੰ ਉੱਥੇ ਕੁਝ ਰੋਜ਼ਗਾਰ ਮਿਲਦਾ, ਬਹੁਤ ਇਹਦੇ ਵਿੱਚ ਉੱਚੀਆਂ ਗੱਲਾਂ ਨਿਕਲ ਸਕਦੇ ਨੇ। ਡਾਕਟਰ ਸਾਹਿਬ ਤੁਹਾਡੇ ਟਾਈਮ ਲਈ ਬਹੁਤ ਬਹੁਤ ਸ਼ੁਕਰੀਆ ਜੀ, ਨਾ ਉਹ ਹੁਣ ਆਪਣੇ ਕੋਲ ਸਮਾਂ ਹੈ, ਇਜਾਜ਼ਤ ਨਹੀਂ ਦੇ ਰਿਹਾ, ਵਕਤ ਇਜਾਜ਼ਤ ਨਹੀਂ ਦੇ ਰਿਹਾ, ਤਾਂ ਗੱਲਬਾਤ ਹੋਰ ਵੀ ਹੁੰਦੀ। ਵਿਲ ਕੈਚ ਯੂ ਸਮ ਅਦਰ ਡੇ ਵੈਰੀ ਸੂਨ ਇਨ ਅ ਕਪਲ ਆਫ ਡੇਸ ਜੀ। ਡਾਕਟਰ ਸਾਹਿਬ ਥੈਂਕ ਯੂ,
ਠੀਕ ਹੈ ਜੀ, ਥੈਂਕ ਯੂ ਵੈਰੀ ਮਚ, ਠੀਕ ਹੈ,
ਬਹੁਤ ਮਿਹਰਬਾਨੀ ਹੈ ਜੀ, ਬਹੁਤ ਮਿਹਰਬਾਨੀ ਹੈ। ਸਾਡੇ ਨਾਲ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਤੇ ਸਾਡੇ ਇਸ ਪ੍ਰੋਗਰਾਮ ਚ ਤੁਹਾਡੇ ਟੈਕਸਟ ਆਉਂਦੇ ਰਹੇ ਉਹਦੇ ਲਈ ਬਹੁਤ ਬਹੁਤ ਸ਼ੁਕਰਾਨੇ। 416-620-1778 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਮੰਡੇ ਟੂ ਫਰਾਈਡੇ 7-9 AM ਸਵੇਰੇ ਮਾਰਨਿੰਗ ਟਾਈਮ ਚ ਪੇਸ਼ ਕੀਤਾ ਜਾਂਦਾ ਹੈ। ਸੋ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਤੇ ਇਹਦੇ ਵਿੱਚ ਤੁਸੀਂ ਆਪਣੇ ਇਸ਼ਤਿਹਾਰ ਵੀ ਦੇ ਸਕਦੇ ਹੋ। ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰਨ ਵਿੱਚ ਵੀ ਸਹਿਯੋਗੀ ਹੋ ਸਕਦੇ ਹੋ, ਅਸੀਂ ਤੁਹਾਡਾ ਕੀ ਕਹਿੰਦੇ ਨੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਮੂਲੀਅਤ ਦੇ ਹਮੇਸ਼ਾ ਸ਼ੁਕਰਗੁਜ਼ਾਰ ਰਹਿੰਦੇ ਹਾਂ। ਤੇ ਮਯੰਕ ਭਟਨਾਗਰ ਸਾਹਿਬ ਸਾਡੇ ਨਾਲ ਲੰਬੇ ਸਮੇਂ ਤੋਂ ਸਪੋਂਸਰ ਕਰ ਰਹੇ ਨੇ ਸਾਡੇ ਪ੍ਰੋਗਰਾਮ ਨੂੰ, ਅਸੀਂ ਉਹਨਾਂ ਦਾ ਸ਼ੁਕਰਾਨਾ ਵੀ ਕਰਦੇ ਹਾਂ। ਤੇ ਮਯੰਕ ਸਾਹਿਬ ਨੂੰ 647-2-2023 ਤੇ ਸੰਪਰਕ ਕੀਤਾ ਜਾ ਸਕਦਾ, 7-6-4-7-7-2-2-0-2-3 ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਸਟੀਟਿਊਸ਼ਨਲ, ਪ੍ਰਾਈਵੇਟ, ਸੈਲਫ ਇੰਪਲੋਇਡ, ਡੈਟ ਕੰਸੋਲੀਡੇਸ਼ਨ, ਐਕਟੀ ਲਾਈਨ ਆਫ ਕ੍ਰੈਡਿਟ ਵਰਗੀਆਂ ਸੇਵਾਵਾਂ ਦੇ ਪੈਕੇਜ ਲੈਣ ਲਈ ਜਾਂ ਇਨਫੋਰਮੇਸ਼ਨ ਲੈਣ ਲਈ ਤੁਸੀਂ ਦਾ ਮਯੰਕ ਭਟਨਾਗਰ ਜੀ ਨੂੰ 6-4-7-7-2-2-0-2-3-647-702-2023 ਤੇ ਸੰਪਰਕ ਕਰ ਸਕਦੇ ਹੋ। ਤੇ ਇਸ ਦੇ ਨਾਲ ਪ੍ਰੋਗਰਾਮ ਬਿਲਕੁਲ ਆਖਰੀ ਦੌਰ ਵਿੱਚ ਸਮਾਪਤੀ ਦੀ ਆਗਿਆ ਚਾਹਵਾਂਗਾ ਤੁਹਾਡੇ ਤੋਂ, ਤੇ ਕੱਲ ਦੁਬਾਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਜੀ ਪ੍ਰੋਗਰਾਮ ਸੁਣਨ ਲਈ, ਤੇ ਇਹਦੇ ਵਿੱਚ ਸਾਥ ਦੇਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ।
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੋਂ। ਇਟੋਬੀਕੋਕ ਦੇ ਵਿੱਚ ਘਰ ਅੰਦਰ ਨਿਰਮਾਣ ਚ ਧੂੰਏ ਦੇ ਨਾਲ ਅੱਗ ਲੱਗਣ ਤੋਂ ਬਾਅਦ ਕੋਈ ਜ਼ਖਮੀ ਨਹੀਂ ਹੋਇਆ। ਟੋਰੋਂਟੋ ਦੇ ਚਿੜੀਆ ਘਰ ਤੇ ਰੈਨਸਮਵੇਅਰ ਹਮਲਾ ਹੋਇਆ। ਬ੍ਰੈਂਪਟਨ ਦੀ ਯੂਨੀਵਰਸਿਟੀ ਦੇ ਖਿਲਾਫ ਸੜਕਾਂ ਤੇ ਉਤਰੇ ਪੰਜਾਬੀ ਵਿਦਿਆਰਥੀ। ਸੁਲਤਾਨਪੁਰ ਦੇ ਗੁਰਦੁਆਰੇ ਦੇ ਵਿੱਚ ਗੋਲੀਬਾਰੀ ਦੀ ਘਟਨਾ ਦੇ ਲਈ ਮੁੱਖ ਮੰਤਰੀ ਜ਼ਿੰਮੇਵਾਰ ਕਿਹਾ ਧਾਮੀ ਨੇ। ਹੁਣ ਖਬਰਾਂ ਵਿਸਥਾਰ ਨਾਲ।
ਕੇਂਦਰੀ ਟੂਬੀਕੌਕ ਵਿਚ ਸੋਮਵਾਰ ਰਾਤ ਨੂੰ ਇਕ ਘਰ ਦੇ ਮੁਰੰਮਤ ਵਿਚ ਧੂੰਏ ਦੇ ਨਾਲ ਅੱਗ ਲੱਗਣ ਤੋਂ ਬਾਅਦ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ। ਰਾਤ 8 ਵਜੇ ਤੋਂ ਥੋੜੀ ਦੇਰ ਬਾਅਦ ਅਮਲੇ ਨੇ ਇਕ ਸਵਾਰਬਿਲ ਡਾਕਟਰ ਵਿਖੇ ਇਕ ਘਰ ਨੂੰ ਅੱਗ ਲੱਗਣ ਦਾ ਜਵਾਬ ਦਿੱਤਾ ਹੈ, ਜੋ ਕਿ ਐਗਲਿੰਟਨ ਐਵਨਿਊ ਵੈਸਟ ਦੇ ਦੱਖਣ ਅਤੇ ਰਾਇਲ ਯਾਰਕ ਰੋਡ ਦੇ ਈਸਟ ਵੱਲ ਹੈ। ਘਟਨਾ ਵਾਲੀ ਥਾਂ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟੋਰਾਂਟੋ ਫਾਇਰ ਸਰਵਿਸ ਦੇ ਪਟਲੂਨ ਚੀਫ ਰਾਬਰਟ ਹਿੰਸਨ ਨੇ ਕਿਹਾ ਕਿ ਜਦੋਂ ਫਾਇਰ ਫਾਈਟਰਸ ਘਰ ਪਹੁੰਚੇ ਤਾਂ ਉਨ੍ਹਾਂ ਨੇ ਅੱਗ ਦੀਆਂ ਲਪਟਾਂ ਤੇ ਧੂੰਆਂ ਛੱਤ ਚੋਂ ਨਿਕਲਦਿਆਂ ਹੋਇਆਂ ਵੇਖਿਆ ਸੀ। ਟੋਰਾਂਟੋ ਦੇ ਚਿੜੀਆਘਰ ਨੂੰ ਰੈਨਸਮਵੇਅਰ ਦੇ ਨਾਲ ਜੁੜੇ ਸਾਈਬਰ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਚਿੜੀਆਘਰ ਵਾਲਿਆਂ ਨੇ ਕਿਹਾ ਕਿ ਇਸ ਉਲੰਘਣਾ ਦਾ ਪਹਿਲੀ ਵਾਰ 5 ਜਨਵਰੀ ਨੂੰ ਪਤਾ ਲੱਗਾ ਤੇ ਅਧਿਕਾਰੀਆਂ ਨੇ ਘਟਨਾ ਦੀ ਹੱਦ ਦਾ ਪਤਾ ਲਗਾਉਣ ਦੇ ਲਈ ਤੁਰੰਤ ਕਦਮ ਚੁੱਕਣੇ ਵੀ ਸ਼ੁਰੂ ਕਰ ਦਿੱਤੇ ਨੇ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕਰ ਰਹੇ ਨੇ ਕਿ ਇਸ ਹਮਲੇ ਨੇ ਉਨ੍ਹਾਂ ਦੇ ਮਹਿਮਾਨਾਂ, ਮੈਂਬਰਾਂ ਅਤੇ ਬਾਕੀ ਦੇ ਸਾਰੇ ਰਿਕਾਰਡ ਨੂੰ ਕਿਸਨੇ ਹੱਦ ਤੱਕ ਪ੍ਰਭਾਵਿਤ ਕੀਤਾ। ਉਧਰ ਅਲਗੋਮਾ ਯੂਨੀਵਰਸਿਟੀ ਬ੍ਰੈਮਟਨ ਦੇ ਵਿਦਿਆਰਥੀ ਕੜਾਕੇ ਦੀ ਠੰਡ ਵਿਚ ਲਗਾਤਾਰ 5ਵੇਂ ਦਿਨ ਪੱਕੇ ਮੋਰਚੇ ਤੇ ਡਟੇ ਰਹੇ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਸੰਘਰਸ਼ ਦੇ ਰਾਹ ਪਏ ਪੀੜਤ ਵਿਦਿਆਰਥੀਆਂ ਨੇ ਬ੍ਰੈਮਟਨ ਡਾਊਨ ਟਾਊਨ ਦੇ ਵਿਚ ਰੋਸ ਮਾਰਚ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਯੂਨੀਵਰਸਿਟੀ ਕੈਂਪਸ ਦੇ ਬਾਹਰ ਰੈਲੀ ਵੀ ਕੀਤੀ। ਕੌਮਾਂਤਰੀ ਵਿਦਿਆਰਥੀਆਂ ਨੇ ਇਸ ਸੰਘਰਸ਼ ਦਾ ਕੁਝ ਸਥਾਨਕ ਲੋਕਾਂ ਨੇ ਵੀ ਸਾਥ ਦਿੱਤਾ। ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਨੇ ਹੋਰ ਨੌਜਵਾਨ ਵਿਦਿਆਰਥੀਆਂ ਅਤੇ ਲੋਕਾਂ ਨੂੰ ਇਸ ਸੰਘਰਸ਼ ਵਿਚ ਸ਼ਾਮਲ ਹੋਣ ਤੇ ਸਹਿਯੋਗ ਦੇਣ ਦਾ ਸੱਦਾ ਵੀ ਦਿੱਤਾ। ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਅਤੇ ਕੈਨੇਡਾ ਦੇ ਸਾਰੇ ਸੰਸਦ ਮੈਂਬਰਾਂ ਨੂੰ ਈਮੇਲ ਰਾਹੀਂ ਮੰਗ ਪੱਤਰ ਵੀ ਭੇਜਿਆ, ਜਿਸ ਵਿਚ ਮੰਗਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ। ਵਿਦਿਆਰਥੀ ਆਗੂ ਮਨਦੀਪ ਸਿੰਘ ਸੱਦੋਵਾਲ, ਮਨਪ੍ਰੀਤ ਕੌਰ ਲੌਂਗੋਵਾਲ, ਹਰਿੰਦਰ ਮਹਿਰੌਕ, ਖੁਸ਼ਪਾਲ ਗਰੇਵਾਲ, ਗੁਰਪ੍ਰੀਤ ਕੌਰ ਨੇ ਸਪਸ਼ਟ ਕੀਤਾ ਹੈ ਕਿ ਇਹ ਮਹਿਜ਼ ਫੇਲ ਹੋਏ ਵਿਦਿਆਰਥੀਆਂ ਨੂੰ ਪਾਸ ਕਰਾਉਣ ਦੇ ਲਈ ਸੰਘਰਸ਼ ਨਹੀਂ ਹੈ, ਬਲਕਿ ਇਹ ਹੱਕੀ ਮੰਗ ਦੇ ਲਈ ਸੰਘਰਸ਼ ਹੈ ਕਿ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਵਿੱਚ ਇੱਕ ਵਿਸ਼ੇ ਵਿੱਚੋਂ 130 ਦੇ ਕਰੀਬ ਵਿਦਿਆਰਥੀਆਂ ਨੂੰ ਸਾਜ਼ਿਸ਼ੀ ਢੰਗ ਨਾਲ ਫੇਲ ਕੀਤਾ ਗਿਆ। ਆਈਟੀ ਦੇ ਗ੍ਰੈਜੂਏਸ਼ਨ ਕੋਰਸ ਵਿੱਚ ਕੁੱਲ 10 ਵਿਸ਼ੇ ਨੇ ਤੇ 10 ਵਿੱਚੋਂ 9 ਵਿਸ਼ਿਆਂ ਵਿੱਚ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋ ਗਏ ਨੇ। ਉਨ੍ਹਾਂ ਨੇ ਟੈਕਨਿਕਸ ਆਫ ਸਿਸਟਮ ਐਨਾਲਿਸਟ ਦੇ ਪ੍ਰੈਕਟੀਕਲ ਵਿੱਚੋਂ ਵੀ ਚੰਗੇ ਅੰਕ ਹਾਸਲ ਕੀਤੇ ਹੋਏ ਨੇ, ਪਰ ਇਸ ਵਿਸ਼ੇ ਦੀ ਥਿਊਰੀ ਵਾਲੇ ਪੇਪਰ ਵਿੱਚੋਂ ਜਾਣ ਬੁੱਝ ਕੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਫੇਲ ਕਰ ਦਿੱਤਾ ਗਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਾਲਾਨਾ ਗ੍ਰੇਡਿੰਗ ਸਿਸਟਮ 'ਚ ਧੋਖੇਬਾਜ਼ੀ ਕਰਕੇ ਵਿਦਿਆਰਥੀਆਂ ਨੂੰ ਇੱਕ ਵਿਸ਼ੇ 'ਚੋਂ ਫੇਲ ਕੀਤਾ ਗਿਆ। ਉਸੇ ਤਰ੍ਹਾਂ ਓਨਟਾਰੀਓ ਦੇ ਹੋਰ ਕਾਲਜਾਂ ਦੇ ਵਿੱਚ ਵੀ ਸੈਂਕੜੇ ਵਿਦਿਆਰਥੀਆਂ ਨੂੰ ਫੇਲ ਕਰਨ ਦੇ ਮਾਮਲੇ ਸਾਹਮਣੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ। ਪੰਜਾਬ ਦੇ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ 'ਚ ਪਿਛਲੇ ਦਿਨੀ ਗੋਲੀ ਚਲਾਉਣ ਅਤੇ ਮਰਿਆਦਾ ਦਾ ਨਿਰਾਦਰ ਦੀ ਘਟਨਾ ਦੇ ਲਈ ਸ਼੍ਰੋਮਣੀ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ। ਇਹ ਖੁਲਾਸਾ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕੀਤਾ। ਜਾਂਚ ਰਿਪੋਰਟ ਨੂੰ ਇੱਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਜਨਤਕ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰਹਿ ਵਿਭਾਗ ਵੀ ਹੈ ਅਤੇ ਜਾਂਚ ਰਿਪੋਰਟ ਵਿੱਚ ਇਸ ਮਾਮਲੇ ਦੇ ਉਹ ਮੁੱਖ ਦੋਸ਼ੀ ਬਣਦੇ ਨੇ। ਉਨ੍ਹਾਂ ਨੇ ਜਾਂਚ ਰਿਪੋਰਟ ਜਨਤਕ ਕਰਦਿਆਂ ਕਿਹਾ ਕਿ 23 ਨਵੰਬਰ ਨੂੰ ਸੁਲਤਾਨਪੁਰ ਲੋਧੀ ਦੇ ਗੁਰਦੁਆਰੇ ਦੀ ਘਟਨਾ ਦੀ ਜਾਂਚ ਬਾਰੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤੇ ਗਏ ਸਨ। ਇਸ ਅਨੁਸਾਰ 5 ਮੈਂਬਰੀ ਜਾਂਚ ਕਮੇਟੀ ਬਣਾਈ ਗਈ ਸੀ, ਜਿਸ ਨੇ ਆਪਣੀ ਰਿਪੋਰਟ ਦਿੱਤੀ ਸੀ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
The Singhs are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
More alterations.
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
And more drama that will have you in stitches.
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
Bollywood, new season Sunday, watch free on CBC Gem.
ਸਰਦੀਆਂ ਤੇ ਬਰਫ਼ਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ ਬਰਫ਼ਬਾਰੀ ਵਿੱਚ, ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ, ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ मसला है ता 24 घंटे इंतजार करन तो बाद ही brampton.ca/snow ते शिकायत दर्ज करो।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
लॉजी स्टेशन साइट हुन विकना शुरू हो गया है। मिल्टन डाउनटाउन विच तुहाडी वक्ती ते सोनी रिहायश जिहड़ी शुरू हुंदी है $4,90,490 ते GTA दा सब तो वधिया मुल है। ए दो टावर वाली इमारत